ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਰ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਪਗ ਕੋ ਸਿਮਰ ਔਰ ਰੋਜ ਖੋਜ ਨਿਜ ਰੂਪ ਪਾਏ ਸਹਜ ਸੁਖ ਕੋ ਤਬ ਉਦਰ ਅੰਧੇਰੇ ਕੂਪ ਸ੍ਰੀ ਗੁਰ ਪਗ ਕੋ ਸਿਮਰ ਔਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਸਤਿਗੁਰੂ ਪਤਿਤ ਪਾਵਨ ਭਗਤ ਵਤਸਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਸ਼ਤਰ ਸਿੰਘਾਸਣ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੰਧਿਆ ਦੇ ਸਮੇਂ ਤੋਂ ਹੀ ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੀਆਂ ਹਨ। ਤਿਲ ਫੁੱਲ ਭੇਟਾ ਗੁਰੂ ਚਰਨਾਂ ਵਿੱਚ ਅਰਪਣ ਕਰਕੇ ਅਰਦਾਸ ਬੇਨਤੀ ਕਰਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਸਤਿਗੁਰੂ ਜੀ ਦੀ ਗੁਰਮਤਿ ਅਨੁਸਾਰ ਪ੍ਰਾਪਤ ਪੂਰੀਆਂ ਕਰ ਰਹੇ ਹਨ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਲਾਹ ਲਿਆ ਹੈ। ਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ ਹੈ। ਇਸ ਦੇ ਨਾਲ ਹੀ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਨਿਤਨੇਮ ਨਾਲ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਦੇ ਸਪੁੱਤਰ ਸ਼ਹਿਜ਼ਾਦੇ ਨੂੰ ਲੈ ਕਰਕੇ ਖੁਰਵੇਂ ਸ਼ਹਿਰ ਵਿੱਚ ਜਾ ਰਹੇ ਸਨ। ਮੁਲਤਾਨ ਦੇ ਜ਼ਿਲ੍ਹੇ ਵਿੱਚ ਇੱਕ ਨਗਰ ਤੁਲੰਬਾ ਨਾਮ ਦਾ ਆਇਆ ਜਿੱਥੇ ਸੱਜਣ ਨਾਮ ਦਾ ਠੱਗ ਪਾਪੀ ਰਹਿੰਦਾ ਸੀ। ਇਹਨੇ ਐਵੇਂ ਠੱਗ ਗੜ ਆਪਣਾ ਕਿਲ੍ਹਾ ਘਰ ਵੀ ਚੰਗਾ ਬਣਾਇਆ, ਇੱਕ ਪਾਸੇ ਮਸੀਤ ਠਾਕੁਰ ਦੁਆਰਾ ਬਣਾਈ ਬੈਠਾ ਸੀ, ਉਹਦੇ ਵਿੱਚ ਚਿੱਟੇ ਕੱਪੜੇ ਪਾ ਕੇ 12 ਤਿਲਕ ਲਾ ਕੇ ਵੈਸ਼ਨੋ ਮਤ ਵਾਲੇ ਗਿੱਟਿਆਂ ਤੱਕ ਚੋਲਾ ਪਾ ਕੇ ਅਤੇ ਇਹ ਇੱਥੇ ਰਹਿੰਦਾ ਸੀ। ਜਿਹੜੇ ਵੀ ਵਿਚਾਰੇ ਆਉਂਦੇ ਦਾ ਪਹਿਰਾਵਾ ਭੇਖ ਦੇ ਕੇ ਉਹ ਫਸ ਜਾਂਦੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਕਿ ਬੜਾ ਇਹ ਭਗਤ ਹੈ ਅਤੇ ਜਦੋਂ ਇਹਦੇ ਕੋਲ ਆਉਂਦੇ ਫਿਰ ਉਹਨਾਂ ਨੂੰ ਇਹ ਵੇਖ ਲੈਂਦਾ ਵੀ ਇਹਨਾਂ ਕੋਲ ਕੀ ਹੈ। ਫਿਰ ਅੰਦਰ ਵਾੜ ਕੇ 3-4 ਮੁਸ਼ਟੰਡੇ ਰੱਖੇ ਸਨ ਤਕੜੇ ਜਵਾਨ ਬਣ ਕੇ, ਉਹ ਫਿਰ ਐਵੇਂ ਉਹ ਮਨੁੱਖ ਨੂੰ ਕੁੱਟਦੇ ਮਾਰਦੇ, ਕੱਪੜੇ ਵੀ ਲਾ ਲੈਂਦੇ, ਪੈਸੇ ਵੀ ਲੈ ਲੈਂਦੇ ਅਤੇ ਅਖੀਰੀ ਉਹਨੂੰ ਵੱਢ ਦਿੰਦੇ ਸਨ। ਇਹਦਾ ਇਹ ਕੰਮ ਕਾਫੀ ਸਮੇਂ ਤੋਂ ਚੱਲਦਾ ਆਉਂਦਾ ਸੀ। ਇਸੇ ਤਰ੍ਹਾਂ ਇਹਨੇ ਭਾਈ ਮਰਦਾਨਾ ਜੀ ਦੇ ਸਪੁੱਤਰ ਸ਼ਹਿਜ਼ਾਦੇ ਨਾਲ ਕੀਤਾ। ਜਦੋਂ ਸਤਿਗੁਰ ਜੀ ਦੀ ਆਗਿਆ ਪਾ ਕੇ ਇਹਦੇ ਉਹ ਠਾਕੁਰ ਦੁਆਰੇ 'ਤੇ ਗਏ, ਅੱਗੇ ਬੈਠਾ ਸੀ, ਬੜੇ ਪ੍ਰੇਮ ਦੇ ਬਚਨ ਕਹਿ ਕੇ ਮਿੱਠੀ ਬੋਲੀ ਬੋਲ ਕੇ, ਭਰਾਈ ਭਾਈ ਤੂੰ ਕਿੱਥੋਂ ਆਇਆ ਹੈ, ਕਿੱਥੇ ਜਾਣਾ ਹੈ, ਤੇਰੀ ਜਾਤੀ ਕੀ ਹੈ, ਇਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਸ਼ਹਿਜ਼ਾਦਾ ਜਿਹੜਾ ਭੁੱਲ ਗਿਆ। ਕਹਿੰਦਾ ਵੀ ਮੈਂ ਤਾਂ ਭੁੱਖ ਲੱਗੀ ਹੈ, ਫਲਾਣੇ ਮੈਂ ਦੀ ਇਲਾਕੇ 'ਚ ਚੱਲਿਆ ਹਾਂ, ਖਾਸ ਹੀ ਕੰਮ ਹੈ। ਕਹਿੰਦਾ ਖਾਣ ਨੂੰ ਭੋਜਨ ਬਹੁਤ ਇੱਥੇ। ਉਹ ਫਿਰ ਕੱਪੜੇ ਸੋਹਣੇ ਦੇਖ ਕੇ ਕਹਿਣ ਲੱਗਾ ਵੀ ਆ ਜਿਹੜੇ ਤੇਰੇ ਐਸੇ, ਤੂੰ ਵੀ ਮਰਾਸੀ ਹੈ ਜਿਸ ਦਾ ਤੇਰਾ ਜਜਮਾਨ ਕੈਸਾ ਵੱਡਾ ਹੈਗਾ ਹੈ, ਤੀਜੀ ਦੇ ਮਰਾਸੀ ਨੇ ਸੋਹਣੀ ਪੱਗ ਬੰਨ੍ਹੀ ਹੈ, ਸੋਹਣੇ ਕੱਪੜੇ ਪਾਏ ਹੈ, ਤੇਰਾ ਮਾਲਕ ਕੈਸਾ ਹੈ। ਉਹ ਕਹਿਣ ਲੱਗਾ ਸ਼ਹਿਜ਼ਾਦਾ ਵੀ ਸੱਜਣ ਮੇਰੇ ਜਿਹੜੇ ਮਾਲਕ ਹੈ ਤੇਰੇ ਅਤੇ ਮੇਰੇ ਨਾਲੋਂ ਬਹੁਤ ਮਹਾਨ ਵੱਡੇ ਹੈ, ਉਹਨਾਂ ਕੋਲੋਂ ਜੋ ਵੀ ਮੰਗੀਏ ਉਹ ਪੂਰਾ ਹੋ ਜਾਂਦਾ ਹੈ। ਜਦੋਂ ਇਹ ਕੁਝ ਸੁਣਿਆ ਤਾਂ ਸੱਜਣ ਠੱਗ ਨੇ ਆਪਣੇ ਉਹ ਰੱਖੇ ਹੋਏ ਮੁਸਟੰਡਿਆਂ ਨੂੰ ਕਿਹਾ, ਕਹਿੰਦਾ ਵੀ ਇਹ ਚੰਗੇ ਵੱਡੇ ਜਜਮਾਨ ਦਾ ਪੁੱਤਰ ਹੈ, ਚੰਗੇ ਵੱਡੇ ਜਜਮਾਨ ਦਾ ਹੈ ਵਿਰਾਸੀ, ਇਸ ਕਰਕੇ ਵੀ ਤੁਸੀਂ ਇਹਦੀ ਚੰਗੀ ਤਰ੍ਹਾਂ ਬਣਾ ਸਵਾਰ ਕੇ ਸੇਵਾ ਕਰੋ। ਉਹ ਇਸ਼ਾਰਿਆਂ ਨਾਲ ਸਮਝਾ ਦਿੱਤਾ ਵੀ ਚੰਗਾ ਹੀ ਚਾਟਾ ਛਕਾਓ ਅੰਦਰ ਵਾੜ ਕੇ। ਅੰਦਰ ਵਾੜ ਕੇ ਫਿਰ ਉਹਨਾਂ ਨੇ ਜਿਹੜਾ ਕੁੱਟਣਾ ਕੁੱਟਿਆ, ਨਾਲੇ ਕੱਪੜੇ ਲਾ ਲਏ, ਪੱਗ ਵੀ ਲਾ ਲਈ। ਜਦੋਂ ਵਾਪਸ ਨਾ ਆਇਆ ਗੁਰੂ ਸਾਹਿਬ ਜੀ ਵੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਵੀ ਹਜੇ ਤੱਕ ਸ਼ਹਿਜ਼ਾਦਾ ਵਾਪਸ ਨਹੀਂ ਆਇਆ। ਫਿਰ ਸੱਜਣ ਠੱਗ ਕੋ ਆ ਕੇ ਕਹਿਣ ਲੱਗੇ ਵੀ ਸਾਡਾ ਇੱਥੇ ਇੱਕ ਜਿਹੜਾ ਹੈ ਮਿਰਾਸੀ ਸ਼ਹਿਜ਼ਾਦਾ ਆਇਆ ਹੈ, ਵਾਪਸ ਨਹੀਂ ਗਿਆ, ਪਤਾ ਨਹੀਂ ਇਹਨੂੰ ਕੀ ਹੋਇਆ ਵੀ ਕਿਉਂ ਨਹੀਂ ਗਿਆ। ਇਹ ਕਹਿੰਦਾ ਜੀ ਇੱਥੇ ਤਾਂ ਕੋਈ ਨਹੀਂ ਆਇਆ, ਹੁੰਦਾ ਤਾਂ ਸਾਡੇ ਕੋਲ ਹੀ ਹੁੰਦਾ। ਮਹਾਰਾਜ ਕਹਿੰਦੇ ਵੀ ਸੱਜਣਾ ਝੂਠ ਨਾ ਬੋਲ, ਤੇਰੇ ਕੋਲ ਹੀ ਹੈ, ਇੱਥੇ ਕਿਤੇ ਹੋਣੇ ਹੈ। ਕਹਿੰਦਾ ਜੀ ਸੰਤ ਤੁਸੀਂ ਦਿਸਦੇ ਹੋ ਮੈਨੂੰ, ਸੰਤੋ ਝੂਠ ਥੋੜ੍ਹੀ ਕਹਿ ਰਿਹਾ, ਨਹੀਂ ਤਾਂ ਆਪ ਵੇਖ ਲਓ। ਗੁਰੂ ਮਹਾਰਾਜ ਕਹਿੰਦੇ ਭਾਈ ਬਾਲਾ ਸ਼ਹਿਜ਼ਾਦੇ ਨੂੰ ਤੂੰ ਲੱਭ ਕੇ ਲਿਆ ਅਤੇ ਇਹਦਾ ਮੂੰਹ ਕਾਲਾ ਕਰ, ਜਿਹੜਾ ਇਹ ਭਗਤ ਬਣਿਆ ਬੈਠਾ ਹੈ। ਫਿਰ ਜਦੋਂ ਜਾ ਵੇਖਿਆ ਤਾਂ ਉਹ ਰੱਸਿਆਂ ਨਾਲ ਬੰਨਿਆ ਹੋਇਆ ਸੀ, ਰੱਸੇ ਖੋਲ੍ਹ ਕੇ ਅਤੇ ਉਹਨੂੰ ਨਾਲ ਲੈ ਆਉਂਦਾ, ਕੱਪੜੇ ਕੋਈ ਹੈ ਨਹੀਂ ਸੀ ਤੇੜ, ਅਤੇ ਉਹ ਸਤਿਗੁਰੂ ਜੀ ਨੇ ਸ਼ਹਿਜ਼ਾਦੇ ਨੂੰ ਪੁੱਛਿਆ ਵੀ ਤੁਹਾਡੇ ਕੱਪੜੇ ਕਿੱਥੇ ਹੈ, ਸੋਹਣੀ ਪੱਗ ਸੀ, ਸੋਹਣੇ ਕੱਪੜੇ ਸਨ, ਕਿੱਥੇ ਗਏ ਹੈ, ਕਿਵੇਂ ਤੁਸੀਂ ਨੰਗ ਧੜੰਗ ਹੋਏ ਹੋ। ਫਿਰ ਉਹ ਖਰੀਆਂ ਖਰੀਆਂ ਸੁਣਾਈਆਂ, ਮਹਾਰਾਜ ਆਹ ਜਿਹੜਾ ਤੁਹਾਡੇ ਸਾਹਮਣੇ ਬੈਠਾ ਨਾ ਭਗਤ ਬਣਿਆ ਸੱਜਣ, ਜਿਹਨੇ ਨਾਮ ਸੱਜਣ ਰਖਾਇਆ ਵਿਅਰਥੀ, ਇਹ ਬੜਾ ਪਾਪੀ ਹੈ, ਇਹਦੇ ਵਰਗਾ ਦੁਸ਼ਟ ਨਹੀਂ ਹੈ ਸੰਸਾਰ 'ਤੇ ਕੋਈ ਨਹੀਂ। ਇਹਨੇ ਮਾਰਿਆ ਕੁੱਟਿਆ ਮਾਰਿਆ ਨਾਲੇ ਕੱਪੜੇ ਲਾ ਲਏ ਹੈ ਇਹਦੇ ਐਵੇਂ ਨਾਮ ਵੀ ਸੱਜਣ ਰਖਾਇਆ ਅਤੇ ਭੇਕ ਵੀ ਵਿਅਰਥ ਹੀ ਧਰਾਇਆ ਇਹਨੇ। ਗੁਰੂ ਸਾਹਿਬ ਜੀ ਫਿਰ ਇਹ ਕੁਝ ਵੇਖ ਕੇ ਇਹ ਸ਼ਰਮਿੰਦਾ ਹੋਵੇ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਕਿ ਸੱਜਣਾ ਤੇਰੀ ਤਾਂ ਉਹ ਹਾਲਤ ਹੈ ਉੱਜਲ ਕਹਿਹਾ ਚਿਲਕਣਾ ਘੋਟ ਮਕਾਲੜੀ ਮਸ ਧੋਤਿਆ ਜੂਠ ਦਾ ਉੱਤਰ ਹੈ ਜੇ ਸੌ ਧੋਵਾ ਤਿਸ। ਉੱਜੜਾ ਕਾਂਸੀ ਦੇ ਭਾਂਡਾ ਜਿਵੇਂ ਬੜਾ ਉੱਜਲ ਲਿਸ਼ਕਣਾ ਹੁੰਦਾ ਹੈ ਅਤੇ ਉਹਨੂੰ ਘੋਟਿਆਂ ਘਸੀਟਿਆਂ ਘਸਾਇਆ ਉਹਦੇ ਵਿੱਚੋਂ ਕਾਲਖ ਦੀ ਸ਼ਾਹੀ ਨਿਕਲਦੀ ਆਉਂਦੀ ਕਾਲਖ ਨਿਕਲਦੀ ਆਉਂਦੀ ਹੈ। ਇਸੇ ਤਰ੍ਹਾਂ ਵੀ ਕਹਿ ਦੇ ਭਾਂਡੇ ਵਾਂਗ ਤੂੰ ਹੀ ਬੜਾ ਉੱਪਰੋਂ ਚਿੱਟਾ ਹੈ ਚਿੱਟੇ ਕੱਪੜੇ ਪਾਏ ਬੜਾ ਲਿਸ਼ਕ ਪੁਸ਼ਕ ਰਿਹਾ ਤਿਲਕ ਲਾਏ ਹੋਏ ਹੈ ਪਰ ਜੇ ਤੈਨੂੰ ਵਿਚਾਰ ਰੂਪੀ ਘੋਟਨੇ ਨਾਲ ਘੋਟਿਆ ਜਾਏ ਨਾ ਤਾਂ ਤੇਰੇ ਅੰਦਰੋਂ ਠੱਗੀਆਂ ਰੂਪੀ ਪਾਪੀਆਂ ਪਾਪਾਂ ਰੂਪੀ ਕਾਲੀ ਸ਼ਾਹੀ ਨਿਕਲਣੀ ਹੈ ਅਤੇ ਧੋਤਿਆਂ ਜੂਠਣਾ ਉੱਤਰੇ ਜਿਵੇਂ ਧੋਤਿਆਂ ਕਹਿੰਦੇ ਭਾਂਡੇ ਨੂੰ ਉਹਦੀ ਕਾਲਖ ਰੂਪੀ ਜੂਠਣੀ ਨਾ ਉੱਤਰਦੀ ਇਸੇ ਤਰ੍ਹਾਂ ਤੇਰੇ ਸਰੀਰ ਨੂੰ ਜੇ ਧੋਤਾ ਜਾਏ ਸੈਂਕੜਿਆਂ ਤੀਰਥਾਂ 'ਤੇ ਸੈਂਕੜਿਆਂ ਸੈਂਕੜਿਆਂ ਵਾਰੀ ਤਾਂ ਉਹਦੀ ਤੇਰੀ ਮੈਲ ਨਹੀਂ ਨਿਕਲ ਸਕਦੀ ਹੈ। ਐਵੇਂ ਨਾਮ ਸੱਜਣ ਵਿਅਰਥ ਰਖਾ ਲਿਆ ਸੀ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾ ਚੱਲਣ ਉਹ ਸੱਜਣ ਹੈ ਸਾਡੇ ਜਿਹੜੇ ਪਰਲੋਕ ਵਿੱਚ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਉਹ ਕਿਹੜੇ ਸੱਜਣ ਹੈ ਸ਼ੁਭ ਕਰਮ ਚੰਗੇ ਪੁੰਨ ਰੂਪ ਕਰਮ ਜਦੋਂ ਪਰਲੋਕ ਵਿੱਚ ਜੀਵ ਆਤਮਾ ਤੋਂ ਲੇਖਾ ਮੰਗਿਆ ਜਾਂਦਾ ਅਤੇ ਉੱਥੇ ਉਹ ਖੜ੍ਹੇ ਦਿਸਦੇ ਸਾਵਧਾਨ ਹੋ ਕੇ ਹਾਮੀ ਭਰਦੇ ਚੰਗੇ ਕੰਮ ਸੱਜਣਾ ਤੂੰ ਤਾਂ ਜਮ੍ਹਾਂ ਹੀ ਜਿਹੜਾ ਹੈ ਇਹ ਪਖੰਡ ਕਰਕੇ ਆਪਣਾ ਜਨਮ ਵਿਗਾੜ ਰਿਹਾ। ਇਵੇਂ ਗੁਰੂ ਸਾਹਿਬ ਨੇ ਸ਼ਬਦੇ ਰਾਹੀਂ ਸਿੱਖਿਆ ਦਿੱਤੀ ਫਿਰ ਬੜਾ ਡਰਿਆ ਮਹਾਰਾਜ ਜੀ ਦੇ ਚਰਨੀ ਪੈ ਗਿਆ। ਗੁਰੂ ਸਾਹਿਬ ਜੀ ਨੂੰ ਕਹਿੰਦਾ ਵੀ ਮੈਂ ਗਾਂਹ ਤੋਂ ਨਹੀਂ ਕਰਦਾ ਮੈਨੂੰ ਬਖਸ਼ ਦਿਓ। ਗੁਰੂ ਮਹਾਰਾਜ ਕਹਿੰਦੇ ਵੀ ਜੇ ਅੱਗੇ ਤੋਂ ਨਹੀਂ ਕਰੇਗਾ ਫਿਰ ਤੇਰਾ ਉਧਾਰ ਹੋ ਸਕਦਾ ਹੈ। ਇਹਨੇ ਫਿਰ ਸਾਧ ਸੰਗਤ ਜੀ ਭੌਰੇ ਦੇ ਅੰਦਰ ਖੜਿਆ ਮਹਾਰਾਜ ਜੀ ਨੂੰ ਉੱਥੇ ਕਹਿੰਦੇ ਮਨੁੱਖਾਂ ਦੇ 100 ਸਿਰ ਪਏ ਹੋਏ ਸਨ ਵੱਡੇ ਹੋਏ। ਜਦੋਂ 100 ਸਿਰ ਵੱਡੇ ਹੋਏ ਦੇਖੇ ਤਾਂ ਗੁਰੂ ਮਹਾਰਾਜ ਨੇ ਉਸ ਵੇਲੇ ਕਿਹਾ ਵੀ ਆਹ ਤਾਂ ਹੁਣ ਤੂੰ ਬਹੁਤ ਕੁਝ ਕੀਤਾ ਹੈ ਜੇ ਤੂੰ ਅੱਗੇ ਤੂੰ ਇਹ ਐਸਾ ਨਾ ਕਰੇ ਤਾਂ ਫਿਰ ਤੇਰਾ ਉਧਾਰ ਹੋ ਸਕਦਾ ਹੈ। ਕਹਿੰਦਾ ਮਹਾਰਾਜ ਬਖਸ਼ੋ ਮੈਨੂੰ ਜੋ ਗਲਤੀ ਹੋ ਗਈ ਹੋ ਗਈ ਅੱਗੇ ਤੂੰ ਨਹੀਂ ਕਰਦਾ ਆਪਣਾ ਵਿਦੇਸ਼ ਬਖਸ਼ੋ ਸ਼ੁਭ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਤਿਨਾਮ ਵਾਹਿਗੁਰੂ ਕਰ ਆਏ ਗਏ ਭਗਤਾਂ ਸੰਤਾਂ ਦੀ ਸੇਵਾ ਕਰਨੀ ਹੈ ਸੰਗਤ ਕਰਨੀ ਹੈ ਜੋ ਤੂੰ ਕੰਮ ਕਰਦਾ ਰਿਹਾ ਬਿਲਕੁਲ ਨਹੀਂ ਹੁਣ ਅੱਗੇ ਤੋਂ ਕਰਨੀ ਹੈ। ਫਿਰ ਜਿੱਥੇ ਸਾਧ ਸੰਗਤ ਜੀ ਨੇ ਠੱਗਗੜ੍ਹ ਬਣਾਇਆ ਹੋਇਆ ਸੀ ਆਪਣੀ ਹਵੇਲੀ ਉਹ ਢਾ ਕੇ ਕਹਿੰਦੇ ਉੱਥੇ ਧਰਮਸ਼ਾਲਾ ਫਿਰ ਸਤਿਗੁਰੂ ਜੀ ਨੇ ਬਣਵਾਈ ਸੀ ਇਹਦੀ ਸਮਾਧ ਹਜੇ ਵੀ ਉੱਥੇ ਹੈਗੀ ਹੈ ਸੱਜਣ ਦੀ ਤਲੰਬੇ ਸ਼ਹਿਰ ਦੇ ਵਿੱਚ। ਇਵੇਂ ਗੁਰੂ ਸਾਹਿਬ ਜੀ ਜਿਹੜਾ ਉਹ ਸਿੱਖਿਆ ਦੇ ਕੇ ਫਿਰ ਖੁਰਮੇ ਸ਼ਹਿਰ ਚਲੇ ਗਏ ਜਿੱਥੇ ਭਾਈ ਮਰਦਾਨਾ ਜੀ ਦਾ ਸੰਸਕਾਰ ਕੀਤਾ ਸੀ ਉੱਥੇ ਉਹਨਾਂ ਦੇ ਸਹਿਜਾਦੇ ਸਾਹਿਬਜ਼ਾਦੇ ਨੂੰ ਛੱਡ ਕੇ ਵੀ ਤੁਸੀਂ ਹੁਣ ਇੱਥੇ ਵਸੋ ਇੱਥੇ ਰਹੋ ਤੁਹਾਡੀ ਬੜੀ ਪੂਜਣਾ ਹੋਏਗੀ ਮੰਨਤਾ ਹੋਏਗੀ ਜੇ ਸਾਡਾ ਬਚਨ ਮੰਨੋਗੇ ਤਾਂ। ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸਹਿਜਾਦੇ ਨੇ ਉੱਥੇ ਰਹਿਣ ਦਾ ਪ੍ਰਣ ਕਰ ਲਿਆ। ਤਲਵੰਡੀ ਨਗਰ ਜਿਹੜਾ ਫਿਰ ਆਪਣੇ ਪਰਿਵਾਰ ਨੂੰ ਲੈਣ ਆਏ ਅਤੇ ਲੈ ਕੇ ਚਲੇ ਗਏ। ਇਵੇਂ ਭਾਈ ਬਾਲਾ ਜੀ ਨੇ ਦੱਸਿਆ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਜੋ ਭਾਈ ਮਰਦਾਨਾ ਜੀ ਦਾ ਸਪੁੱਤਰ ਸ਼ਹਿਜ਼ਾਦਾ ਸੀ ਉਹਨਾਂ ਦੀ ਫਿਰ ਬੜੀ ਮੰਨਤਾ ਹੋਣ ਲੱਗੀ ਗੁਰੂ ਜੀ ਦੇ ਬਚਨਾਂ ਕਰਕੇ ਬਹੁਤ ਜਿਹੜੀ ਅੰਸ਼ ਬੰਸ ਵਧੀ। ਇਵੇਂ ਉੱਥੇ ਕਹਿੰਦੇ ਆ ਵੀ ਅੱਜ ਵੀ ਭਾਈ ਮਰਦਾਨਾ ਜੀ ਦਾ ਬੜਾ ਸੋਹਣਾ ਗੁਰਦੁਆਰਾ ਸਾਹਿਬ ਕਿਸੇ ਸਿੱਖ ਨੇ ਬਣਵਾਇਆ ਹੈ ਉਸ ਗੁਰੂ ਕੇ ਸਿੱਖ ਨੇ 1 ਕਰੋੜ ਰੁਪਈਏ ਤੋਂ ਵੱਧ ਉਸ ਗੁਰਦੁਆਰਾ ਸਾਹਿਬ 'ਤੇ ਲਾਇਆ ਹੈ। ਐਸੀ ਐਸੀ ਸੇਵਾ ਗੁਰੂ ਕੇ ਸਿੱਖ ਕਰਨ ਵਾਲੇ ਹੈ। ਸੱਜਣ ਠੱਗ ਜਿਹੜੇ ਉਹਨਾਂ ਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਅਤੇ ਵੀ ਇਹ ਠੱਗੀ ਨਹੀਂ ਕਰਨੀ ਹੈ, ਡਿੰਬ ਕਰਕੇ ਕੀ ਫਾਇਦਾ ਹੈ। ਵੀ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ, ਭਿੱਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਵੀ ਭਿੱਖ ਦਿਖਾ ਕੇ ਲੋਕਾਂ ਨੂੰ ਵੱਸ ਕਰ ਲੈਣਾ, ਅੰਤ ਸਮੇਂ ਜਿਹੜੀ ਕਾਲ ਰੂਪੀ ਕੈਂਚੀ ਨਾਲ ਕੱਟੇ ਜਾਣਗੇ, ਮਾਰੇ ਜਾਣਗੇ ਅਤੇ ਨਰਕਾਂ ਵਿੱਚ ਵਾਸ ਲੈਣਗੇ। ਅਸਾਂ ਕਾਹਨੂੰ ਭੇਖ ਕਰਨਾ, ਸੱਚਾ ਸੁੱਚਾ ਭੇਖ ਕਰੀਏ, ਜਿਸ ਕਰਕੇ ਮਾਰੇ ਕਿਰਪਾ ਕਰਨ। ਸੱਜਣ ਠਾਕੁਰ ਦੇ ਰਾਹੀਂ ਸਾਨੂੰ ਵੀ ਸਿੱਖਿਆ ਦਿੱਤੀ ਹੈ ਮਹਾਰਾਜ ਜੀ ਨੇ। ਅੱਗੇ ਜਿਵੇਂ ਨਵਾਂ ਪ੍ਰਸੰਗ ਆ ਰਿਹਾ ਹੈ, ਉਹ ਕਥਾ ਵਿਚਾਰ ਜਿਵੇਂ ਵੀ ਆਉਂਦੀ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ। ਸ੍ਰੀ ਗੁਰ ਪਗ ਕੋ ਸਿਮਰ ਔਰ।
ਕਵੀ ਸਾਹਿਬ ਜੀ ਆਪਣੇ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਯਾਦ ਕਰਨ ਦਾ, ਸਿਮਰਨ ਕਰਨ ਦਾ ਮੰਗਲ ਕਰ ਰਹੇ ਹਨ। ਸਿਮਰ ਸ੍ਰੀ ਗੁਰ ਪਗ ਕੋ ਸਿਮਰ ਔਰ। ਕਥਾ ਸੁਣਨ ਵਾਲੇ ਸਰੋਤੇ ਜਨੋ, ਗੁਰੂ ਕੇ ਸਿੱਖਾ, ਜੋ ਸੋਭਾ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਹੈ, ਉਹਨਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਸਿਮਰ ਯਾਦ ਕਰ।
ਰੋਜ਼ ਖੋਜ ਨਿਜ ਰੂਪ।
ਗੁਰੂ ਜੀ ਦੇ ਚਰਨਾਂ ਦਾ ਸਿਮਰਨ ਕਰਕੇ, ਯਾਦ ਕਰਕੇ ਨਿਜ ਰੂਪ, ਜਿਹੜਾ ਤੇਰਾ ਸਵੈ ਸਰੂਪ ਆਤਮ ਸਰੂਪ ਹੈ, ਉਹਨੂੰ ਤੂੰ ਰੋਜ਼ ਹੀ ਖੋਜ, ਰੋਜ਼ ਹੀ ਢੂੰਡ, ਰੋਜ਼ ਹੀ ਭਾਲ, ਗੁਰੂ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਪਰੇਸ਼ਾਨੀ ਮਾਹੇ। ਭਗਤ ਜੀ ਵੀ ਕਹਿੰਦੇ, ਬੰਦੇ ਰੋਜ਼ ਹੀ ਖੋਜ ਆਪਣੇ ਸਵੈ ਸਰੂਪ ਨੂੰ, ਆਪਣੇ ਆਤਮ ਸਰੂਪ ਨੂੰ ਰੋਜ਼ ਖੋਜ ਭਾਲ, ਕਦੇ ਪਰੇਸ਼ਾਨੀ 'ਚ ਨਹੀਂ ਆਏਗਾ, ਕਿਉਂਕਿ ਤੇਰਾ ਆਤਮ ਸਰੂਪ ਸਾਰੀਆਂ ਚੀਜ਼ਾਂ ਦੁੱਖਾਂ ਕਲੇਸ਼ਾਂ ਤੋਂ ਨਿਰਲੇਪ ਹੈ। ਇਸ ਕਰਕੇ ਐਸੇ ਸਰੂਪ ਨੂੰ ਤੂੰ ਖੋਜ। ਇੱਥੇ ਕਵੀ ਸਾਹਿਬ ਜੀ ਉਹੀ ਕਹਿ ਰਹੇ ਹੈ, ਰੋਜ਼ ਖੋਜ ਨਿਜ ਰੂਪ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹੈ, ਇਹ ਸਰੋਤਾ ਜਨ ਸਿੱਖ ਆਪਣੇ ਹਿਰਦੇ ਵਿੱਚ ਇਹਨਾਂ ਚਰਨਾਂ ਨੂੰ ਯਾਦ ਕਰ, ਸਿਮਰ, ਅਤੇ ਆਪਣੇ ਸਵੈ ਸਰੂਪ ਆਤਮ ਸਰੂਪ ਦੀ ਖੋਜ ਕਰ, ਭਾਲ ਕਰ, ਢੂੰਡਣਾ ਕਰ।
ਪਾਏ ਸਹਜ ਸੁਖ ਕੋ ਤਬ।
ਜਦੋਂ ਤੂੰ ਆਪਣੇ ਸਵੈ ਸਰੂਪ ਨੂੰ ਰੋਜ਼ ਖੋਜੇਗਾ, ਤੇ ਤੂੰ ਸਹਿਜ ਸੁੱਤੇ ਸਿੱਧੀ ਸੁਭਾਵਕ ਹੀ ਪਰਮ ਸੁਖ ਨੂੰ ਪਾਏਗਾ।
ਉਧਰ ਅੰਧੇਰੇ ਕੂਪ।
ਜਾਵੇਂ ਵੀ ਪਾਏ ਸਹਿਜ ਸੁਖ ਕੋ, ਸਹਿਜ ਗਿਆਨ ਪਾ ਲਏਗਾ, ਗਿਆਨ ਪਾਉਣੇ ਕਰਕੇ ਸੁਖ ਨੂੰ ਵੀ ਪਾਏਗਾ। ਤਬ ਉਧਰ
ਪਾਏ ਸਹਿਜ ਸੁਖ ਕੋ ਤਬ।
ਉਧਰ ਅੰਧੇਰੇ ਕੂਪ, ਜਿਹੜਾ ਸੰਸਾਰ ਰੂਪੀ ਅੰਨਾ ਖੂਹ ਹੈ, ਜਿਵੇਂ ਅੰਨੇ ਖੂਹ 'ਚ ਕੋਈ ਡਿੱਗ ਪਏ, ਉਹ ਨਿਕਲ ਨਹੀਂ ਨਾ ਸਕਦਾ ਵਿਚਾਰਾ, ਕਿੰਨੀਆਂ ਆਵਾਜ਼ਾਂ ਮਾਰੇ। ਇਵੇਂ ਜਿਹੜਾ ਸੰਸਾਰ ਰੂਪੀ ਅੰਨਾ ਖੂਹ ਹੈ, ਇਹਦੇ ਤੋਂ ਤੂੰ ਉਧਰ ਜਾਏਗਾ, ਬਚ ਜਾਏਗਾ, ਤਰ ਜਾਏਗਾ। ਸਰੋਤਾ ਜਨ ਹੇ ਮੇਰੇ ਮਨਾ ਵੀ।
ਸ੍ਰੀ ਬਾਲਾ ਸੰਦਰ ਵਾਚ ਚੌਪਈ ਸ੍ਰੀ ਅੰਗਦ ਸਾਨਾ ਕਥਾ ਰਸਾਲਾ।
ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਜੋ ਗੁਰੂ ਨਾਨਕ ਸਾਹਿਬ ਜੀ ਦੀ ਰਸਾਂ ਦਾ ਘਰ, ਰਸੀਲੀ ਸੋਹਣੀ ਕਥਾ ਅੱਗੇ ਸੁਣਨਾ ਕਰੋ।
ਗਾਏ ਕੰਧਾਰ ਮਝਾਰ ਕਿਰਪਾਲਾ।
ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਇਵੇਂ ਸੱਜਣ ਠਾਕੁਰ ਨੂੰ ਸਿੱਖਿਆ ਦੇ ਕੇ ਅਤੇ ਭਾਈ ਮਰਦਾਨਾ ਜੀ ਦੇ ਸਪੁੱਤਰ ਸ਼ਹਿਜ਼ਾਦੇ ਨੂੰ ਗੁਰਮੁਖ ਦੀ ਪਦਵੀ ਬਖਸ਼ ਕੇ, ਗੁਰਮਤਿ ਦੇ ਪ੍ਰਚਾਰ ਵਾਸਤੇ ਮੰਜੀ ਬਖਸ਼ ਕੇ, ਗੱਦੀ ਬਖਸ਼ ਕੇ, ਫਿਰ ਗੁਰੂ ਸਾਹਿਬ ਜੀ ਕੰਧਾਰ ਵਿੱਚ ਚਲੇ ਗਏ।
ਯਾਰ ਵਾਲੀ ਇੱਕ ਮੁਗਲ ਰਹਿੰਦਾ,
ਇੱਥੇ ਕੰਧਾਰ ਵਿੱਚ ਯਾਰ ਵਾਲੀ ਇੱਕ ਮੁਗਲ ਰਹਿੰਦਾ ਸੀ।
ਇਹ ਸੌਕੀ ਨ ਮਿਲਣ ਭਗਵੰਤਾ,
ਹੜ ਭਗਾ ਸੰਪੰਨ ਭਗਵਾਨ ਗੁਰੂ ਨਾਨਕ ਸਾਹਿਬ ਜੀ ਉਸ ਯਾਰ ਵਾਲੀ ਦੇ ਨਾਲ ਮਿਲਣਾ ਕੀਤਾ।
ਪੂਜਨ ਹਿਤ ਤਿਹ ਬਚਨ ਉਚਾਰਾ,
ਤੇ ਪੁੱਛਣ ਵਾਸਤੇ ਉਹਦੇ ਨਾਲ ਬਚਨ ਉਚਾਰ ਕੇ ਕਿਹਾ ਮਹਾਰਾਜ ਜੀ ਨੇ,
ਗੁਪਤ ਆਪਣਾ ਨਾਮ ਚੇਦਾਰਾ।
ਪੂਜਨ ਹਿਤ ਤੇ ਬਚਨ ਉਚਾਰਾ, ਇਹ ਜਿਹੜਾ ਯਾਰ ਵਾਲੀ ਸੀ ਇਹਨੇ ਪੁੱਛਣ ਵਾਸਤੇ ਸਤਿਗੁਰ ਜੀ ਨਾਲ ਬਚਨ ਕਿਹਾ। ਕਹਿੰਦਾ ਵੀ ਆਪ ਜੀ ਨੇ ਕੀ ਨਾਮ ਰੱਖਿਆ ਆਪਣਾ, ਉਹ ਆਪ ਜੀ ਦੋ ਗੁਫਤੋ ਕਹੀਏ ਦੱਸੋ ਕਹੋ।
ਮਾਂ ਨਾਮ ਨਾਨਕ ਨਿਰੰਕਾਰੀ,
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸਾਡਾ ਨਾਮ ਜਿਹੜਾ ਨਾਨਕ ਨਿਰੰਕਾਰੀ ਹੈ।
ਕਹਿ ਮਿਆਨਾ ਕਰੋ ਉਚਾਰੀ, ਕਹਿ ਮਿਆਨਾ ਕਰੋ ਉਚਾਰੀ,
ਕਹਿ ਮਾਇਨਾ। ਕਹਿਣ ਲੱਗੇ ਇਹ ਫਿਰ ਪੁੱਛਦਾ ਯਾਰ ਵਾਲੀ, ਮਹਾਰਾਜ ਇਹ ਜਿਹੜਾ ਤੁਸਾਂ ਨੇ ਕਿਹਾ ਵੀ ਨਾਨਕ ਨਿਰੰਕਾਰੀ ਨਾਮ, ਇਹਦਾ ਮਾਇਨਾ ਅਰਥ ਕੀ ਹੈ, ਉਹ ਵੀ ਉਚਾਰਨ ਕਰਕੇ ਕਹੋ ਦੱਸੋ।
ਬੰਦਾ ਹਾਂ ਪਦਾਏ ਕਾ ਜਾਨਹੁ,
ਮਹਾਰਾਜ ਕਹਿੰਦੇ ਵੀ ਉਸਦਾ ਮਾਇਨਾ ਅਰਥ ਇਹ ਹੈ ਵੀ ਅਸੀਂ ਉਹ ਖੁਦਾ ਦੇ ਬੰਦੇ ਹਾਂ, ਜਾਣ ਲਾ ਉਸ ਖੁਦਾ ਦੇ ਸੇਵਕ ਹਾਂ, ਨਾਨਕ ਨਿਰੰਕਾਰੀ ਹਾਂ।
ਫਿਰ
ਪੁੱਛਣ ਲੱਗਾ ਮਹਾਰਾਜ ਤੁਹਾਡਾ ਆਪਣਾ ਪੀਰ ਕਿਹੜਾ, ਆਪਣੇ ਪੀਰ ਦਾ ਵੀ ਨਾਮ ਦੱਸੋ।
ਯਕ ਖੁਦਾਏ ਹੈ ਦਿਗਰ ਨਾ ਕੋਈ,
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸਾਡਾ ਇੱਕ ਖੁਦਾਈ ਪੀਰ ਹੈ, ਦਿਗਰ ਨਾ ਕੋਈ ਭਾਵ ਹੋਰ ਦੂਸਰਾ ਕੋਈ ਨਹੀਂ ਹੈ, ਸਾਡਾ ਪੀਰ ਇੱਕ ਖੁਦਾ ਹੀ ਹੈ, ਜੋ ਇੱਕ ਖੁਦਾ ਇੱਕ ਰੱਬ ਉਹੀ ਸਾਡਾ ਪੀਰ ਹੈ।
ਜਗਤ ਮਰੀਦ ਪੀਰ ਬੜ ਸੋਈ,
ਕਿਉਂਕਿ ਜਿਹੜਾ ਇਹ ਸਾਰਾ ਸੰਸਾਰ ਹੈ ਇਹ ਮਰੀਦ ਸਿੱਖ ਸੇਵਕ ਹੈ, ਅਤੇ ਪਰਮੇਸ਼ਰ ਹੀ ਵੱਡਾ ਪੀਰ ਹੈ, ਉਸ ਵਰਗਾ ਕੋਈ ਵੱਡਾ ਪੀਰ ਗੁਰੂ ਨਹੀਂ ਹੈ।
ਬਚਨ ਸੁਨਤ ਭਾ ਦੇਖ ਨਿਹਾਲਾ,
ਮਹਾਰਾਜ ਜੀ ਦੇ ਐਸੇ ਅਮੋਲਕ ਮਹਾਨ ਬਚਨ ਸੁਣਦਿਆਂ ਹੀ ਇਹ ਯਾਰ ਵਾਲੀ ਦੇਖਦੇ ਕੇ ਬੜਾ ਨਿਹਾਲ ਹੋਇਆ ਹੈ।
ਧਰਿਓ ਚਰਨਾ ਪਰ ਸਿਰ ਤਤਕਾਲਾ,
ਬੜੀ ਛੇਤੀ ਨਾਲ ਆਪਣਾ ਜਿਹੜਾ ਸੀਸ ਹੈ ਸਤਿਗੁਰ ਜੀ ਦੇ ਚਰਨਾਂ ਉੱਪਰ ਲਿਆ ਰੱਖਿਆ ਵੀ ਰੱਖ ਦਿੱਤਾ।
ਤੁਮ ਖੁਦਾਏ ਹੋ ਧਰਿਓ ਸਰੀਰਾ,
ਕਹਿ ਲੱਗਾ ਵੀ ਗੁਰੂ ਨਾਨਕ ਸਾਹਿਬ ਜੀ ਨਾਨਕ ਨਿਰੰਕਾਰ ਜੀ ਤੁਸੀਂ ਖੁਦਾ ਹੋ, ਖੁਦਾ ਨੇ ਇਹ ਸਰੀਰ ਧਾਰਿਆ ਪੰਜ ਤੱਤਾਂ ਦਾ।
ਪੰਜਹੋ ਜਨਮ ਮਰਨ ਕੀ ਪੀਰਾ,
ਮਹਾਰਾਜ ਮੈਂ ਬੇਨਤੀ ਕਰਦਾ ਜਿਹੜਾ ਜੰਮ ਕੇ ਆਉਣਾ ਮਰ ਕੇ ਜਾਣਾ, ਜੰਮਣ ਮਰ ਦੀ ਜਿਹੜੀ ਪੀੜ ਬੜਾ ਭਾਰੀ ਦੁੱਖ ਹੈ, ਮੇਰਾ ਭੰਨਣਾ ਕਰੋ ਨਾਸ ਕਰੋ ਜੀ।
ਮੈਂ ਜਾਣਾ ਨਿਜ ਪੀਰ ਵਿਸਾਲਾ,
ਮੈਂ ਜਿਹੜਾ ਹੈ ਆਪਣੇ ਪੀਰ ਤਗੜੇ ਤੁਹਾਨੂੰ ਜਾਣਿਆ ਸਮਝਿਆ ਹੈ, ਜਾਂ ਵੀ ਮੈਂ ਜਾਣੋ ਨਿਜ ਪੀਰ ਵਿਸਾਲਾ, ਜਿਹੜੀ ਜੰਮਣ ਮਰਨ ਦੀ ਪੀੜ ਹੈ ਮਹਾਰਾਜ ਮੈਂ ਆਪਣੀ ਪੀੜ ਬਹੁਤ ਤਕੜੀ ਜਾਣੀ ਸਮਝੀ ਹੈ।
ਤੁਮਰੋ ਭਾ ਮਰੀਦ ਇਹ ਕਾਲਾ,
ਇਸ ਕਰਕੇ ਮੇਰੀ ਜੰਮਣ ਮਰਨ ਦੀ ਪੀੜ ਨਾਸ ਕਰੋ, ਆਪ ਜੰਮਣ ਮਰਨ ਦੀ ਪੀੜਾਂ ਨੂੰ ਭੰਨਣ ਵਾਲੇ ਹੋ। ਇਸੇ ਤਰ੍ਹਾਂ ਮੈਂ ਜਾਣੋ ਨਿਜ ਪੀਰ ਵਿਸਾਲਾ, ਮੈਂ ਆਪ ਜੀ ਨੂੰ ਆਪਣਾ ਬੜਾ ਤਕੜਾ ਪੀਰ ਸਮਝਿਆ ਹੈ।
ਤੁਮਰੋ ਭਾ ਮਰੀਦ ਇਹ ਕਾਲਾ,
ਤੁਹਾਡਾ ਮੈਂ ਇਸ ਵੇਲੇ ਬੜਾ ਸਿੱਖ ਸੇਵਕ ਮਰੀਦ ਹੋ ਗਿਆ ਹਾਂ ਜੀ।
ਬੂਝਿਓ ਗੁਰੂ ਨਾਮ ਕੋ ਤੇਰਾ,
ਗੁਰੂ ਸਾਹਿਬ ਨੇ ਪੁੱਛਿਆ ਵੀ ਤੇਰਾ ਨਾਮ ਕੀ ਹੈ,
ਕਿਉਂ ਮਰੀਦ ਹੋਵਤ ਹੈ ਮੇਰਾ,
ਤੇ ਸਾਡਾ ਜਿਹੜਾ ਮਰੀਦ ਸਿੱਖ ਸੇਵਕ ਕਿਉਂ ਤੂੰ ਹੁੰਦਾ ਹੈ।
ਯਾਰ ਵਲੀ ਜਾਨਹ ਮਮ ਨਾਮੋ,
ਇਹ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਯਾਰ ਵਲੀ ਜਾਣ ਲਓ ਆਪ ਜੀ।
ਮਨੋ ਮਰੀਦ ਮੁਕਤ ਕੇ ਕੰਮ,
ਮੈਂ ਸੰਸਾਰ ਤੋਂ ਛੁੱਟਿਆ ਚਾਹੁੰਦਾ ਹਾਂ, ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹਾਂ। ਮੁਕਤੀ ਦੇ ਵਾਸਤੇ ਤੁਹਾਡਾ ਮਰੀਦ ਬਣ ਰਿਹਾ ਹਾਂ ਜੀ।
ਕਿਹਾ ਕਿ ਸਰਦਾ ਦੇਖ ਵਿਸਾਲਾ,
ਇਸ ਯਾਰ ਵਾਲੀ ਦੀ ਬੜੀ ਤਗੜੀ ਭਾਰੀ ਸ਼ਰਧਾ ਦੇਖ ਕੇ
ਉਪਦੇਸ਼ ਕਰ ਦੀਨ ਨਿਹਾਲਾ।
ਮਹਾਰਾਜ ਨੇ ਉਪਦੇਸ਼ ਕਰ ਦਿੱਤਾ ਹੈ, ਉਪਦੇਸ਼ ਕੀਤਾ ਵੀ ਯਾਰ ਵਾਲੀ ਸਤਨਾ ਵਾਹਿਗੁਰੂ ਸਿਮਰਿਆ ਕਰ, ਜੇ ਤੂੰ ਮੁਕਤ ਹੋਣਾ ਚਾਹੁੰਦਾ ਐਵੇਂ ਸਤਨਾ ਵਾਹਿਗੁਰੂ ਦਾ ਉਪਦੇਸ਼ ਕਰਕੇ ਨਿਹਾਲੋ ਨਿਹਾਲ ਕਰ ਦਿੱਤਾ ਇਸ
ਨੂੰ।
ਇੱਕ ਰਾਤ ਇਹਦੇ ਯਾਰ ਵਾਲੀ ਦੇ ਘਰ ਵਸ ਕੇ ਗੁਜ਼ਾਰ ਕੇ
ਚਲਨ ਤਿਆਰ ਪੇ ਪੰਕਜ ਬਦਨਾ।
ਕਵਲ ਮੁਖ ਵਾਲੇ ਸਤਿਗੁਰੂ ਜੀ ਚੱਲਣ ਲਈ ਇੱਥੋਂ ਤਿਆਰ ਹੋ ਗਏ।
ਯਾਰ ਵਾਲੀ ਬੰਦਾ ਸਿਰ ਨਿਆਏ,
ਯਾਰ ਵਾਲੀ ਆਪਣਾ ਸੀਸ ਨਵਾ ਨਵਾ ਕੇ ਮੱਥੇ ਟੇਕਦਾ ਹੈ।
ਭਾਈ ਮਸਤ ਮਤ ਨਾਮ ਖੁਦਾਏ,
ਖੁਦਾ ਦਾ ਨਾਮ ਜਪ ਜਪ ਕੇ ਇਹਦੀ ਜਿਹੜੀ ਮਤ ਬੁੱਧੀ ਹੈ ਉਹ ਮਸਤੀ ਵਿੱਚ ਹੋ ਗਈ, ਮਸਤ ਹੋ ਗਿਆ
ਧੀਰਜ ਦੇ ਪਨ ਗਏ।
ਇਸ ਯਾਰ ਵਾਲੀ ਨੂੰ ਧੀਰਜ ਹੌਸਲਾ ਦੇ ਕੇ ਫਿਰ ਸਤਿਗੁਰੂ ਜੀ ਚਲੇ ਗਏ।
ਇੱਕ ਖੱਤਰੀ ਕੋ ਦੇਖਤ ਪਏ,
ਇੱਕ ਜਿਹੜਾ ਖੱਤਰੀ ਜਾਤ ਦਾ ਮਨੁੱਖ ਸੀ ਉਸ ਨੂੰ ਜਾ ਦੇਖਿਆ ਮਹਾਰਾਜ ਨੇ।
ਜਮੀ ਬਰਫ ਬਹੁਤ ਨਾ ਪੋਰੀ,
ਜਮੀ ਬਰਫ ਉੱਥੇ ਕੀ ਵੇਖਿਆ ਵੀ ਬਰਫ਼ ਬੜੀ ਜੰਮੀ ਹੋਈ ਸੀ। ਇਸ ਖੱਤਰੀ ਮਨੁੱਖ ਨੇ ਉਹ ਬਰਫ਼ ਤੋੜੀ ਹੈ, ਭੰਨੀ ਹੈ ਹੱਥਾਂ ਨਾਲ।
ਲਾਗਿਓ ਮੱਜਨ ਕਰਨੇ ਭੋਰੀ,
ਸਵੇਰ ਜਾਣ ਕੇ ਅਤੇ ਇਸ਼ਨਾਨ ਕਰਨ ਲੱਗਿਆ। ਉਸ ਜਿਹੜੀ ਬਰਫ਼ ਭੰਨੀ ਹੈ ਨਾ, ਉਹ ਠੰਡੀ ਠੰਡੀ ਬਰਫ਼ ਦੇ ਨਾਲ ਜਿਹੜਾ ਪਾਣੀ ਬਣਿਆ ਉਹਦੇ ਵਿੱਚੋਂ ਇਸ਼ਨਾਨ ਕਰਨ ਲੱਗਿਆ। ਇਹ
ਕਰਨ ਕਰਤਾਰਥ ਤਾਹੇ ਸਮੀਪਾ,
ਗੁਰੂ ਸਾਹਿਬ ਜੀ ਇਸ ਨੂੰ ਨਿਹਾਲ ਸਫਲਾ ਕਰਨ ਵਾਸਤੇ ਇਸਦੇ ਕੋਲ
ਪੂਜਤ ਪੇ ਬੇਦੀ ਕੁਲ ਦੀਪਾ,
ਇਹਦੇ ਕੋਲ ਚਲੇ ਗਏ ਅਤੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ ਨੇ ਪੁੱਛਣਾ ਕੀਤਾ।
ਕੋ ਹੈ ਵਰਨ ਨਾਮ ਕੋ ਤੇਰਾ,
ਵੀ ਤੇਰਾ ਕਿਹੜਾ ਵਰਨ ਹੈ, ਕਿਹੜੀ ਤੇਰੀ ਜਾਤੀ ਹੈ, ਤੇਰਾ ਨਾਮ ਕੀ ਹੈ।
ਨਾਨ ਚਾਹਤ ਹੈ ਸੀਤ ਕਨੇਰਾ,
ਠੰਡ ਦਾ ਬੜਾ ਮੌਸਮ ਹੈ, ਠੰਡ ਵੀ ਬੜੀ ਹੈ, ਜਲ ਵੀ ਬੜਾ ਠੰਡਾ ਹੈ, ਫਿਰ ਵੀ ਤੂੰ ਵੀ ਇਸ਼ਨਾਨ ਕਰਿਆ ਚਾਹੁੰਦਾ ਹੈ।
ਕਰ ਸਨਾਨ ਜਬ ਬਾਹਰ ਆਵਾ,
ਇਧਰੋਂ ਇਹ ਖੱਤਰੀ ਮਨੁੱਖ ਜਦੋਂ ਇਸ਼ਨਾਨ ਕਰਕੇ ਬਾਹਰ ਆਇਆ ਹੈ,
ਦਰਸ਼ਨ ਦੇਖਤ ਪਰਮਨ ਸਾਵਾ,
ਸਤਿਗੁਰ ਜੀ ਦਾ ਦਰਸ਼ਨ ਦੇਖਦਿਆਂ ਹੀ ਜਿਹੜੇ ਸਾਰੇ ਭਰਮੀ ਨਾਸ ਹੋ ਗਏ ਹੈ।
ਵਿਮਲ ਰਿਦਾ ਹੈ ਬੰਧਨ ਕੀਨੀ,
ਜਿਸ ਕਰਕੇ ਦਾ ਰਿਦਾ ਮਾਲ ਵਿਖੇ ਅਵਰਨ ਰੂਪੀ ਮੈਲਾਂ ਤੋਂ ਜਿਹੜਾ ਉੱਜਲ ਹੋ ਗਿਆ ਅਤੇ ਮੱਥਾ ਟੇਕਣਾ ਕੀਤਾ।
ਸੰਤ ਰੂਪ ਲਿਖ ਮਹਿਮਾ,
ਸੰਤ ਰੂਪ
ਲਿਖ ਮਹਿਮਾ ਚੀਨੀ,
ਇਹ ਬੜੇ ਤਗੜੇ ਸੰਤ ਹੈ। ਸੰਤ ਸਰੂਪ ਸਤਿਗੁਰ ਜੀ ਨੂੰ ਜਾਣ ਕੇ ਬੜੀ ਮਹਿਮਾ ਕੀਤੀ ਜਾਣੀ ਹੈ।
ਹੱਥ ਬੰਦ ਕੇ ਬਿਨਾ ਬਖਾਨੀ,
ਦੋਵੇਂ ਹੱਥ ਜੋੜ ਕੇ ਇਹਨੇ ਬਾਣੀ ਬਚਨ ਕਿਹਾ ਤੇ ਬੇਨਤੀ ਕੀਤੀ।
ਸੰਤ ਮਿਲਨ ਮਮ ਚਾਹੇ ਮਹਾਨੀ,
ਮਹਾਰਾਜ ਵੀ ਕੋਈ ਪੂਰਨ ਸੰਤ ਮਿਲੇ, ਮੇਰੀ ਬੜੀ ਇੱਛਾ ਸੀ ਵੀ ਕੋਈ ਪੂਰਨ ਸੰਤ ਮਿਲੇ ਤੁਹਾਡੇ ਵਰਗਾ।
ਅਬਰਾਵਰ ਪਰ ਭਾਈ ਪ੍ਰਤੀਤੀ,
ਪਰ ਹੁਣ ਉਹ ਸੰਤ ਪੂਰੇ ਮਿਲ ਹੀ ਗਏ। ਉਹ ਕੌਣ ਹੈ? ਉਹ ਆਪ ਜੀ ਹੋ। ਹੁਣ ਆਪ ਜੀ ਦੇ ਦਰਸ਼ਨ ਦੇ ਕੇ ਬਚਨ ਸੁਣ ਕੇ ਮੈਨੂੰ ਬੜਾ ਪ੍ਰਤੀਤੀ ਭਰੋਸਾ ਯਕੀਨ ਹੋ ਗਿਆ ਹੈ ਜੀ।
ਦਰਸ ਦੇਖ ਪਾ ਮਨ ਯੁਧ ਪ੍ਰੀਤੀ,
ਮਹਾਰਾਜ ਆਪ ਜੀ ਦਾ ਦਰਸ਼ਨ ਦੇ ਕੇ ਮੇਰੇ ਮਨ ਜਿਹੜਾ ਹੈ ਪ੍ਰੀਤੀ ਦੇ ਸਹਿਤ ਹੋ ਗਿਆ ਹੈ।
ਪੂਰਬ ਕਰਮਨ ਕੇ ਫਲ ਪਾਏ,
ਇਹ ਜੋ ਕੁਝ ਵੀ ਅੱਜ ਮੈਨੂੰ ਪ੍ਰਾਪਤ ਹੋਇਆ ਹੈ, ਪਹਿਲੇ ਜਿਹੜੇ ਕਰਮ ਕੀਤੇ ਪੁੰਨ ਰੂਪ ਉਹਨਾਂ ਦੇ ਫਲ ਪਾ ਲਿਆ ਹੈ ਮੈਂ।
ਪੂਰਨ ਸੰਤ ਮਿਲੇ ਤੁਮ ਆਏ,
ਜਿੰਨਾ ਪੂਰਨ ਪਹਿਲੇ ਚੰਗੇ ਕਰਮਾਂ ਦੇ ਫਲ ਕਰਕੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਪੂਰਨ ਸੰਤ ਮੈਨੂੰ ਮਿਲ ਲਈ ਆਏ ਹੋ।
ਇਹ ਕੀ ਪ੍ਰੀਤ ਦੇਖ ਗੁਣ ਖਾਨੀ,
ਇਸ ਖੱਤਰੀ ਦੇ ਹਿਰਦੇ ਦੀ ਪ੍ਰੀਤ ਦੇਖ ਕੇ ਗੁਣਾਂ ਦੀ ਖਾਣ ਸਤਿਗੁਰੂ ਜੀ।
ਉਪਦੇਸ਼ੀ ਔਰ ਭਗਤ ਮਹਾਨੀ,
ਜੋ ਪਰਮੇਸ਼ਰ ਦੀ ਪ੍ਰੇਮ ਨਾਲ ਭਗਤੀ ਕਰਨੀ ਹੈ ਉਹਦਾ ਉਪਦੇਸ਼ ਕੀਤਾ ਹੈ, ਜੋ ਮਹਾਨ ਭਗਤੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਪਰਾ ਭਗਤੀ ਉਹਦਾ ਉਪਦੇਸ਼ ਕੀਤਾ ਵੀ ਖੱਤਰੀ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ ਹੈ, ਤੈਨੇ
ਸਗਰੀ ਘਾਲ ਸੰਪੂਰਨ ਕੀਨੀ,
ਜਿਹੜੀ ਇਹਨੇ ਪਿਛਲੀ ਕੋਈ ਘਾਲ ਕਮਾਈ ਕੀਤੀ ਸੀ ਉਹ ਸਾਰੀ ਦੀ ਸਾਰੀ ਸੰਪੂਰਨ ਕਰ ਦਿੱਤੀ, ਸਤਿਗੁਰੂ ਜੀ ਨੇ ਸਫਲ ਕੀਤੀ ਹੈ।
ਰੱਬ ਸਿਮਰਨ ਭੀ ਪ੍ਰੀਤ ਨਵੀਨੀ,
ਉਹ ਸਾਰੀ ਘਾਲ ਕਮਾਈ ਕੀ ਸੰਪੂਰਨ ਸਫਲ ਕੀਤੀ ਹੈ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਇਹਦੀ ਨਵੀਂ ਪ੍ਰੀਤੀ ਹੋ ਆਈ ਹੈ। ਵੀ ਕਿੱਥੇ ਜੀ ਨਹੀਂ ਸੀ ਕਰਦਾ ਨਾਮ ਜਪਣ ਨੂੰ, ਨਾਮ ਜਪਣ ਵਿੱਚ ਬੜੀ ਪ੍ਰੀਤੀ ਆ ਗਈ ਵੀ ਜੱਪੀ ਜਾਵਾਂ ਜੱਪੀ ਜਾਵਾਂ।
ਕਰ ਬੇਨਤੀ ਲੈ ਸਦਨ ਸਿਧਾਰਾ,
ਫਿਰ ਬੇਨਤੀਆਂ ਕਰ ਕਰਕੇ ਸਤਿਗੁਰੂ ਜੀ ਨੂੰ ਆਪਣੇ ਘਰ ਲੈ ਗਿਆ।
ਅਧਿਕ ਭਾਉ ਕਰ ਭੋਜਨ ਖੁਆਰਾ,
ਬਹੁਤ ਪ੍ਰੇਮ ਪਿਆਰ ਕਰਕੇ ਤੇ ਸਤਿਗੁਰੂ ਜੀ ਨੇ ਭੋਜਨ ਛਕਾਇਆ ਖੁਆਲਿਆ।
ਤੀਨ ਦਿਵਸ ਰਾਖੇ ਹਿਤ ਸੰਗਾ,
ਬਦੋ ਬਦੀ ਬੇਨਤੀ ਕਰ ਕਰਕੇ ਇਹਨੇ ਸਤਿਗੁਰੂ ਜੀ ਨੂੰ ਬੜੇ ਪ੍ਰੇਮ ਭਾਵਨਾ ਨਾਲ ਸਤਿਕਾਰ ਕਰਦਿਆਂ ਹੋਇਆਂ ਤਿੰਨ ਦਿਨ ਸਤਿਗੁਰੂ ਜੀ ਨੂੰ ਰੱਖ ਲਿਆ ਆਪਣੇ ਘਰੇ ਹੀ।
ਯਾਰ ਵਾਲੀ ਕੋ ਸੁਨਹਾ ਪ੍ਰਸੰਗਾ,
ਇੱਧਰ ਕਵੀ ਸਾਹਿਬ ਜੀ ਕਹਿੰਦੇ ਵੀ ਜੋ ਯਾਰ ਵਾਲੀ ਦਾ ਪਿੱਛੇ ਪ੍ਰਸੰਗ ਥੋੜ੍ਹਾ ਜਿਹਾ ਸੁਣਾਇਆ, ਉਹਦਾ ਕੁਝ ਪ੍ਰਸੰਗ ਹੋਰ ਰਹਿੰਦਾ ਉਹ ਵੀ ਸੁਣ ਲਓ ਧਿਆਨ ਨਾਲ।
ਸੇਖ ਸਰਫ ਇੱਕ ਤਿਹ ਕੋ ਮੀਤਾ,
ਇੱਕ ਯਾਰ ਵਾਲੀ ਦਾ ਸ਼ੇਖ ਸ਼ਰਫ ਬੜਾ ਪਿਆਰਾ ਮਿੱਤਰ ਹੈ ਸੀ, ਇਹਦਾ ਨਾਂ ਸ਼ਾਹ ਸਰਫ ਵੀ ਲੈਂਦੇ ਹੈ।
ਪਰਚਿਤ ਹੁਦੇ ਕਰਤ ਹਿਤ ਚੀਤਾ,
ਐਵੇਂ ਪ੍ਰੇ ਚਿੱਤ ਦਾ ਹਿੱਤ ਪ੍ਰੇਮ ਦਿਲੀ ਪਿਆਰ ਨਾਲ ਇਹ ਗੱਲਾਂ ਕਰਦੇ ਹੋਏ ਪਰਚਦੇ ਰਹਿੰਦੇ ਸੀ, ਆਪੋ ਵਿੱਚ ਹੀ ਗੱਲਾਂ ਕਰਕੇ ਪਰਚੇ ਹੋਏ ਰਹਿੰਦੇ ਸਨ।
ਦੋਹਰਾ ਜਬ ਸ੍ਰੀ ਗੁਰ ਮਿਲ ਕੇ ਗਏ,
ਜਦੋਂ ਸਤਿਗੁਰੂ ਮਹਾਰਾਜ ਜੀ ਮਿਲ ਕੇ ਯਾਰ ਵਾਲੀ ਨੂੰ ਤੇ ਉੱਥੋਂ ਚਲੇ ਗਏ ਸਨ।
ਪਿੱਛੇ ਆਇਓ ਸੋਏ,
ਇਹ ਜਿਹੜਾ ਸ਼ੇਖ ਸਰਫ ਸੀ ਇਹਦਾ ਮਿੱਤਰ ਯਾਰ ਵਾਲੀ ਦਾ ਪਿੱਛੋਂ ਬਾਅਦ ਵਿੱਚ ਹੀ ਕਿਤੇ ਆਇਆ ਸੀ।
ਹੋਇਓ ਮਗਨ ਬਿਲੋਕ ਕਾ,
ਐਵੇਂ ਯਾਰ ਵਾਲੀ ਨੂੰ ਮਸਤ ਹੋਇਆ ਦੇਖ ਕੇ
ਪੂਜਿਓ ਬਚਨ ਬਗੋਏ,
ਇਸ ਨੇ ਬਚਨ ਕਹਿ ਕੇ ਪੁੱਛਿਆ ਵੀ ਯਾਰ ਵਾਲੀ
ਜੋ ਪਈ ਕੌਣ ਹਾਲ ਤੁਮ ਭਏ ਦੀਵਾਨੇ,
ਇਹ ਯਾਰ ਵਾਲੀ ਆ ਤੇਰਾ ਕੈਸਾ ਹਾਲ ਹੋ ਗਿਆ, ਭਾਵ ਤੂੰ ਆ ਕਿਹੜੀ ਮਸਤੀ ਕਰਕੇ ਦੀਵਾਨਾ ਮਸਤਾਨਾ ਹੋ ਗਿਆ ਹੈ।
ਜਗ ਵਿਵਹਾਰ ਸਰਬ ਬਿਸਰਾਨੇ,
ਜਿਸ ਮਸਤੀ ਦੇ ਰੰਗ ਵਿੱਚ ਰੰਗਿਆ ਜਿਹੜੇ ਸੰਸਾਰ ਦੇ ਵਿਹਾਰ ਕਾਰ ਵਿਹਾਰ ਲੈਣ ਦੇਣ ਇਸ ਤੈਨੇ ਸਾਰੇ ਭੁਲਾ ਦਿੱਤੇ ਛੱਡ ਦਿੱਤੇ ਹੈ।
ਕਾਲ ਔਰ ਬਿਦ ਔਰ ਆਜਾ,
ਅੱਜ ਜਦੋਂ ਮੈਂ ਕੱਲ੍ਹ ਗਿਆ ਸੀ ਜਾਂ ਵੀ ਪਹਿਲੇ ਸਮੇਂ ਜਦੋਂ ਮੈਂ ਗਿਆ ਹਾਂ ਉਦੋਂ ਤੇਰਾ ਹੋਰ ਹੀ ਢੰਗ ਤਰੀਕਾ ਸੀ ਤੇ ਅੱਜ ਤੂੰ ਹੋਰ ਹੀ ਦਿਸ ਰਿਹਾ ਮਸਤ ਹੋਇਆ।
ਤੋਹੇ ਮਿਲਿਓ ਭਇਓ ਵਸ ਕਾਜਾ,
ਤੂੰ ਦੱਸ ਯਾਰ ਵਾਲੀ ਤੈਨੂੰ ਐਸਾ ਕੌਣ ਮਿਲਿਆ ਵੀ ਜਿਸ ਕਰਕੇ ਤੇਰਾ ਐਸਾ ਮਸਤੀ ਵਿੱਚ ਰਹਿਣ ਰੂਪੀ ਕਾਰਜ ਕੰਮ ਹੋ ਗਿਆ ਹੈ।
ਯਾਰ ਵਾਲੀ ਤਿਹ ਸੰਗ ਬਗੋਆ,
ਯਾਰ ਵਾਲੀ ਸ਼ੇਖ ਸਰਫ ਦੇ ਨਾਲ ਕਹਿੰਦਾ ਹੈ ਬੋਲਿਆ,
ਯਕ ਕੋ ਮੈਂ ਮਰੀਦ ਲੱਖ ਹੋਵਾ,
ਵੀ ਜਦੋਂ ਦਾ ਇਹ ਸ਼ੇਖ ਸਰਫ ਮੈਂ ਇੱਕ ਖੁਦਾ ਨੂੰ ਜਾਣ ਕੇ ਤੇ ਮਰੀਦ ਹੋਇਆ ਹਾਂ ਸੇਵਕ ਹੋਇਆ ਹਾਂ।
ਇਹ ਫਕੀਰ ਪੀਰ ਜੋ ਮੇਰੋ,
ਉਦੋਂ ਦਾ ਇਹ ਮਸਤੀ ਚੜੀ ਹੋਈ ਹੈ ਤੇ ਕਹਿੰਦਾ ਵੀ ਮੇਰੇ ਜੋ ਪੀਰ ਹੈ ਨਾ ਉਹ ਵੀ ਬੜੇ ਤਗੜੇ ਫਕੀਰ ਹੈ ਸ਼ੇਖ ਸਰਫ।
ਹਾਲ ਪਾਇਓ ਅਸ ਦਰਸ਼ਨ ਹੈਰੋ,
ਇਹ ਜਿਨ੍ਹਾਂ ਦਾ ਦਰਸ਼ਨ ਡਿੱਠਿਆਂ ਕਰਕੇ ਮੈਨੂੰ ਐਸਾ ਮੇਰਾ ਹਾਲ ਹੋਇਆ ਭਾਵ ਮੈਂ ਦੀਵਾਨਾ ਮਸਤਾਨਾ ਮਸਤੀ ਵਿੱਚ ਹੋ ਗਿਆ ਹਾਂ।
ਕਰਨਾ ਦ੍ਰਿਸ਼ਟ ਧਾਰਕਾ ਮੋਹ ਪਰ,
ਕਿਉਂਕਿ ਉਹਨਾਂ ਦਰਵੇਸ਼ਾਂ ਨੇ ਮੇਰੇ ਉੱਪਰ ਕਿਰਪਾ ਦਇਆ ਦੀ ਦ੍ਰਿਸ਼ਟੀ ਧਾਰ ਕੇ,
ਦੀਨਾ ਗਿਆਨ ਮੋਹ ਮਨ ਕੋ ਹਰ,
ਮੇਰੇ ਮਨ ਦਾ ਮੋਹ ਨਾਸ ਕਰਕੇ ਮੈਨੂੰ ਬ੍ਰਹਮ ਗਿਆਨ ਬਖਸ਼ ਦਿੱਤਾ ਹੈ ਜੀ।
ਪੂਜਾ ਸੇਖ ਸੋ ਪੂਜਾ ਸਿਧਾਇਓ,
ਉਸ ਵੇਲੇ ਸ਼ੇਖ ਸਰਫ ਪੁੱਛਿਆ ਪੁੱਛਣ ਲੱਗਾ ਕਹਿੰਦਾ ਵੀ ਜਿਹੜੇ ਐਸੇ ਦਰਵੇਸ਼ ਹੈ ਉਹ ਵੀ ਕਿੱਥੇ ਚਲੇ ਗਏ ਹੈ।
ਦਿਖ ਰਾਵ ਵਸ ਜਾਹੇ ਬਣਾਇਓ,
ਐਸਾ ਜਿਨ੍ਹਾਂ ਨੇ ਤੈਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਮਸਤ ਕਰ ਦਿੱਤਾ ਹੈ, ਸੰਸਾਰ ਦੇ ਕਾਰ ਵਿਹਾਰਾਂ ਤੋਂ ਮੁਕਤ ਕਰ ਦਿੱਤਾ ਹੈ, ਬੰਧਨ ਤੋੜ ਦਿੱਤੇ ਹੈ, ਉਹ ਦਰਵੇਸ਼ ਫਕੀਰ ਮੈਨੂੰ ਵੀ ਦਿਖਾਓ ਯਾਰ ਵਾਲੀ।
ਯਾਰ ਵਾਲੀ ਕਹਿ ਪਾਓ ਤਰੀਜਾ,
ਯਾਰ ਵਾਲੀ ਕਹਿਣ ਲੱਗਾ ਸ਼ੇਖ ਸਰਫ ਪ੍ਰੇਮ ਧਾਰ ਹਿਰਦੇ ਵਿੱਚ
ਮਿਲ ਹੈ ਆਏ ਸੋ ਆਪ ਲਖੀਜਾ,
ਉਹ ਬੜੇ ਸਮਰੱਥ ਦਰਵੇਸ਼ ਹੈ, ਆਪ ਹੀ ਤੈਨੂੰ ਆ ਕੇ ਇੱਥੇ ਮਿਲਣਗੇ, ਇਹ ਤੂੰ ਜਾਣ ਲਾ।
ਸੰਤ ਬਚਨ ਦੇ ਧਰਨਾ ਬੈਸਾ,
ਸ਼ੇਖ ਸਰਫ ਯਾਰ ਵਾਲੀ ਤੋਂ ਬਚਨ ਸੁਣਦਿਆਂ ਹੀ ਧਰਨਾ ਕਹੀਏ ਧਰਤੀ ਦੇ ਆਸਣ ਲਾ ਕੇ ਬੈਠ ਗਿਆ ਹੈ, ਧਰਤੀ ਉੱਪਰ ਧਰਨਾ ਲਾ ਕੇ ਬੈਠਾ ਹੋ ਗਿਆ। ਧਰਤੀ ਤੇ ਬੈਠ ਗਿਆ ਤੇ ਕਹਿਣ ਲੱਗਾ ਵੀ ਯਾਰ ਵਲੀ ਹੁਣ ਮੈਂ ਉਹਨਾਂ ਦਰਵੇਸ਼ਾਂ ਨੂੰ ਵੇਖ ਕੇ ਉੱਠਾਂਗਾ ਵੀ ਉਹ ਕੈਸੇ ਮਹਾਨ ਹੈ, ਬ੍ਰਹਮ ਗਿਆਨ ਜੋ ਬਖਸ਼ ਦੇ ਦਰਸ਼ਨਾਂ ਨਾਲ ਹੀ
ਆਗਾ ਮਿਲਕਾ ਜਾਵਤ ਧਾਮੋ।
ਪਹਿਲਾਂ ਤੇ ਕਹਿੰਦੇ ਵੀ ਮਿਲ ਕੇ ਆਪਣੇ ਘਰ ਚਲਿਆ ਜਾਂਦਾ ਸੀ ਸ਼ੇਖ ਸਰਫ,
ਬੈਠ ਰਹੇ ਤਾਂ ਦੇਖਣ ਕੰਮ,
ਪਰ ਕਹਿੰਦੇ ਅੱਜ ਉੱਥੇ ਇਸ ਗੁਰੂ ਨਾਨਕ ਸਾਹਿਬ ਦਰਵੇਸ਼ਾਂ ਨੂੰ ਮੈਂ ਦੇਖਣਾ ਹੈ, ਆਪਣਾ ਭਲਾ ਕਰਨਾ, ਦੇਖਣ ਵਾਸਤੇ ਧਰਤੀ ਤੇ ਧਰਨਾ ਲਾ ਕੇ ਬੈਠ ਰਿਹਾ ਸੀ।
ਜਬ ਹੀ ਦਿਵਸ ਬਤੀਤੇ ਚਾਰ,
ਜਦੋਂ ਇਹ ਕਹਿੰਦੇ ਚਾਰ ਦਿਨ ਬਤੀਤ ਹੋਏ ਲੰਘੇ ਹੈ,
ਆਏ ਸ੍ਰੀ ਗੁਰ ਕਰੁਣਾ ਧਾਰ,
ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਆ ਗਏ ਹੈ।
ਦੇਖਿਓ ਯਾਰ ਵਲੀ ਤਬ ਗੁਰ ਕੋ,
ਜਦੋਂ ਯਾਰ ਵਲੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਆਉਂਦਿਆਂ ਦੇਖਿਆ,
ਤੋਰਨ ਉੱਠਿਓ ਪ੍ਰੇਮ ਕਰ ਔਰ ਕੋ,
ਹਿਰਦੇ ਦਾ ਬਹੁਤ ਵੱਡਾ ਹੀ ਪ੍ਰੇਮ ਕਰਕੇ ਬੜੀ ਛੇਤੀ ਨਾਲ ਉੱਠਿਆ ਹੈ।
ਕੀ ਬੰਧਨ ਜੁਗ ਪਦ ਅਰਬਿੰਦਾ,
ਸਤਿਗੁਰ ਜੀ ਦੇ ਦੋਨਾਂ ਚਰਨ ਕਮਲਾਂ ਉੱਪਰ ਇਹਨੇ ਮੱਥਾ ਟੇਕਿਆ ਯਾਰ ਵਲੀ ਨੇ।
ਸਾਰੇ ਪੁਨ ਆਨੰਦ ਕੰਦਾ,
ਜੋ ਆਨੰਦ ਦੇ ਪੱਧਲ ਹੈ ਦਾਤੇ ਹੈ, ਆਨੰਦ ਦਾ ਜੋ ਮੁੱਢ ਹੈ ਕਾਰਨ ਹੈ, ਸਤਿਗੁਰੂ ਜੀ ਫਿਰ ਬਿਠਾਏ ਹੈ ਯਾਰ ਵਾਲੀ ਨੇ ਕਹਿ ਕੇ।
ਸੇਖ ਸਰਫ ਪਲ ਬਾਣੀ ਭਾਖੀ,
ਸੇਖ ਸਰਫ ਨੇ ਫਿਰ ਆਪਣੇ ਵੱਲੋਂ ਬਚਨ ਕਿਹਾ,
ਖਫਨੀ ਕਰਦ ਚਕਾਰ ਜੋ ਰਾਖੀ,
ਐ ਦਰਵੇਸ਼ ਫਕੀਰ ਜੀ ਆ ਜਿਹੜੀ ਖਫਨੀ ਹੈ ਗਲ ਵਿੱਚ ਪਾ ਕੇ ਰੱਖੀ ਹੋਈ ਹੈ, ਕਿਸਮ ਕਰਕੇ ਪਾ ਕੇ ਰੱਖੀ ਹੋਈ ਆਪ ਨੇ,
ਗੁਰੂ ਮਾਇਨਾ ਤਾਹੇ ਬਿਤਾਏ,
ਗੁਰੂ ਸਾਹਿਬ ਜੀ ਇਸ ਨੂੰ ਇਹਦਾ ਜਿਹੜਾ ਵੀ ਖਫਨੀ ਕੋ ਪਾਈ ਇਹਦਾ ਮਤਲਬ ਫਿਰ ਦੱਸਿਆ,
ਖਫਨੀ ਹੋਏ ਗਰ ਖੌਫ ਖੁਦਾਏ,
ਵੀ ਸ਼ੇਖ ਸਰਫ ਆ ਜਿਹੜੇ ਜਿਨ੍ਹਾਂ ਦੇ ਗਲ ਵਿੱਚ ਖਫਣੀ ਹੁੰਦੀ ਹੈ ਨਾ, ਜਿਨ੍ਹਾਂ ਗਲ ਵਿੱਚ ਖਫਣੀ ਪਾਈ ਹੁੰਦੀ ਹੈ ਉਹਨਾਂ ਨੂੰ ਖੁਦਾ ਦਾ ਡਰ ਹੁੰਦਾ, ਖੌਫ ਭੈ ਹੁੰਦਾ, ਜਿਹੜੇ ਖਫਣੀ ਪਾਉਣ ਵਾਲੇ ਹੁੰਦੇ ਹੈ।
ਜੀਵਤ ਮ੍ਰਿਤਕ ਜਗਤ ਹੈ ਰਹੀਏ,
ਇਹ ਖਫਣੀ ਇਹ ਮਤਲਬ ਦੱਸਦੀ ਹੈ, ਖਫਣੀ ਦਾ ਇਹ ਮਤਲਬ ਹੈ ਵੀ ਸੰਸਾਰ ਵਿੱਚ ਭਾਈ ਜੇ ਰਹੀਏ ਨਾ ਤੇ ਜਿਉਂਦਿਆਂ ਜਿਉਂਦਿਆਂ ਮੁਰਦਿਆਂ ਵਾਂਗ ਹੀ ਹੋ ਕੇ ਰਹੀਏ, ਜੇ ਮੁਰਦੇ ਨੂੰ ਖਫਣੀ ਪਾਈ ਹੁੰਦੀ ਤੇ ਉਹ ਕਿਸੇ ਨੂੰ ਬੋਲਦਾ ਨਹੀਂ ਨਾ ਕੁਝ ਵੀ, ਨਾ ਕਿਸੇ ਨੂੰ ਮੰਦਾ ਨਾ ਕਿਸੇ ਨੂੰ ਚੰਗਾ, ਐਂ ਬਸ ਚੁੱਪ ਕੀਤਾ ਪਿਆ ਹੁੰਦਾ। ਐਵੇਂ ਸੰਸਾਰ ਵਿੱਚ ਰਹੀਏ ਤੇ ਜਿਉਂਦਿਆਂ ਮੁਰਦਿਆਂ ਵਾਂਗ ਹੀ ਰਹੀਏ, ਖਫਣੀ ਪਾਈ ਦਾ ਮਤਲਬ ਹੈ ਵੀ ਜਿੰਨਾ ਖਫਣੀ ਪਾਈ ਹੈ ਉਹ ਜਿਉਂਦੇ ਸੰਸਾਰ ਵੱਲੋਂ ਮਰੇ ਹੋਏ ਹੈ, ਸੰਸਾਰ ਦੇ ਵੱਲੋਂ ਉਹਨਾਂ ਪਾਸਾ ਮੋੜਿਆ ਹੋਇਆ ਹੈ।
ਹੱਕ ਪਛਾਣ ਸਰਬ ਸੁਖ ਲਹੀਏ,
ਸ਼ੇਖ ਸਰਫ ਜੋ ਹੱਕ ਸੱਚ ਖੁਦਾ ਪਰਮੇਸ਼ਰ ਨੂੰ ਪਛਾਣ ਕੇ ਸਾਰੇ ਸੁੱਖ ਲਈਏ, ਪ੍ਰਾਪਤ ਕਰੀਏ।
ਜਲ ਕੇ ਬਿਖਾ ਡੂਬ ਜੋ ਤਰਹੀ,
ਕਿਉਂਕਿ ਜਿਹੜਾ ਜਲ ਦੇ ਵਿੱਚ ਇੱਕ ਵਾਰੀ ਡੁੱਬ ਜਾਏ ਤੇ ਫਿਰ ਤਰ ਜਾਏ।
ਬਹਰ ਨਾ ਡੁੱਬਣ ਕੋ ਡਰ ਕਰਹੀ,
ਜੋ ਜਲ ਵਿੱਚ ਡੁੱਬ ਕੇ ਤਰਦਾ ਹੈ ਫਿਰ ਉਹ ਡੁੱਬਣ ਤੋਂ ਕਦੇ ਡਰ ਨਹੀਂ ਕਰਦਾ, ਕਿਉਂਕਿ ਉਹਨੇ ਉਹ ਪਹਿਲਾਂ ਵੇਖ ਲਿਆ ਹੁੰਦਾ ਹੈ।
ਨਦੀ ਸਰਬਰ ਸਾਗਰ ਮਾਹੀ,
ਜਿਹੜੀ ਭਾਵੇਂ ਨਦੀ ਹੋਵੇ ਭਾਵੇਂ ਸਾਰਾ ਸਾਗਰ ਹੋਵੇ, ਨਦੀ ਵਿੱਚ ਵੀ ਤੇ ਸਾਗਰ ਵਿੱਚ ਵੀ,
ਤਰਤ ਸਰਬ ਪਰ ਕਬ ਨਾ ਡੁਬਾਹੀ,
ਉਹ ਸਾਰੀਆਂ ਨਦੀਆਂ ਸਮੁੰਦਰਾਂ ਵਿੱਚ ਤਰਦਾ ਫਿਰ ਉਹਦਾ ਸਰੀਰ, ਕਦੀ ਉਹ ਡੁੱਬਦਾ ਨਹੀਂ ਤੇ ਨਾ ਡਰਦਾ ਹੀ ਹੈ।
ਦਾਸੇ ਮ੍ਰਿਤਕ ਪਾਏ ਜੋ ਜੀਵਤ,
ਉਸੇ ਤਰ੍ਹਾਂ ਹੀ ਸ਼ੇਖ ਸਰਫ ਜਿਹੜੇ ਖਫਣੀ ਪਾਉਣ ਵਾਲੇ ਤੇ ਜਿਨ੍ਹਾਂ ਨੇ ਇਹ ਧਾਰਨ ਕੀਤਾ ਹੋਇਆ ਵੀ ਜੋ ਸੰਸਾਰ ਵੱਲੋਂ ਮਰ ਗਏ ਹੈ ਤੇ ਪਰਮੇਸ਼ੁਰ ਵੱਲੋਂ ਜੀਂਦੇ ਹੈ, ਭਾਵ ਜਿਹੜੇ ਪਰਮੇਸ਼ੁਰ ਦੀ ਬੰਦਗੀ ਕਰਦੇ ਉਹ ਪਰਮੇਸ਼ੁਰ ਵੱਲੋਂ ਜੀਂਦੇ ਹੈ, ਜਿਹੜੇ ਪਰਮਾਤਮਾ ਨੂੰ ਭੁੱਲ ਗਏ ਬੰਦਗੀ ਨਹੀਂ ਕਰਦੇ ਉਹ ਰੱਬ ਵੱਲੋਂ ਮਰੇ ਹੋਏ ਹੈ। ਉਹਦੇ ਮਰੀ ਗਏ ਜਿਉਂਦੇ ਕਾਹਦੇ ਹੋ, ਜਦੋਂ ਪਰਮਾਤਮਾ ਨੇ ਬੰਦਗੀ ਵਾਸਤੇ ਭੇਜਿਆ ਤਾਂ ਉਹਨੂੰ ਯਾਦ ਨਹੀਂ ਕਰਦੇ, ਉਹ ਰੱਬ ਵੱਲੋਂ ਤਾਂ ਮਰੇ ਹੀ ਹੈ। ਸ਼ੇਖ ਸਰਫ ਜੋ ਰੱਬ ਵੱਲੋਂ ਜੀਂਦੇ ਅਤੇ ਸੰਸਾਰ ਵੱਲੋਂ ਮਰ ਗਏ ਹੈ।
ਪੌਨਾ ਤਿੰਨ ਨਹਿ ਮ੍ਰਿਤ ਕੋ ਦੁੱਖ ਥੀਵਤ,
ਉਹਨਾਂ ਨੂੰ ਫਿਰ ਮੌਤ ਦਾ ਦੁੱਖ ਨਹੀਂ ਹੁੰਦਾ, ਉਹ ਸੰਸਾਰ ਸਮੁੰਦਰ ਵਿੱਚ ਡੁੱਬ ਕੇ ਨਹੀਂ ਮਰਦੇ ਤੇ ਨਾ ਡਰਦੇ ਹੀ ਹੈ।
ਆਪਾ ਕਬ ਨਾ ਜਨਾਵ ਕਾਂ ਕੋ,
ਇਸ ਕਰਕੇ ਵੀ ਸ਼ੇਖ ਸਰਬ ਕਿਸੇ ਨੂੰ ਵੀ ਜਿਹੜਾ ਆਪਣਾ ਆਪ ਕਦੀ ਨਾ ਜਣਾਉ ਵੀ ਮੈਂ ਬੜਾ ਮਹਾਨ ਤਕੜਾ ਹਾਂ, ਕਾਇਦ ਗਰਭ ਹੰਡੀਏ ਜਾਂ ਰਹਿਣਾ ਨਹੀਂ ਹੈ ਤੇ ਜੱਗ
ਹੋਏ ਰਹੋ ਸਭ ਕੀ ਪਗ ਖਾਕੋ,
ਸਾਰਿਆਂ ਦੇ ਚਰਨਾਂ ਦੀ ਜਿਹੜੀ ਧੂੜੀ ਬਣ ਕੇ ਹੋਏ ਰਹੋ, ਨਿਮਾਣੇ ਹੋਏ ਰਹੋ, ਕਦੀ ਮਾਂ ਨਾ ਕਰੀਏ।
ਬੂਜੇ ਸਰਫ ਗੋਦੜੀ ਕਾਨਾ,
ਇਹ ਬਚਨ ਸੁਣ ਕੇ ਸ਼ੇਖ ਸਰਫ ਪੁੱਛਣ ਲੱਗਾ, ਮਹਾਰਾਜ ਗੋਦੜੀ ਪਾਉਣ ਦਾ ਕੀ ਮਤਲਬ, ਗੋਦੜੀ ਕਾਹਨੂੰ ਪਾਈ ਦੀ ਹੈ?
ਕਹੋ ਕਰਮ ਬੈਰਾਗੀ ਜਾਨਾ,
ਫਿਰ ਜਿਹੜਾ ਵੀ ਬੈਰਾਗੀ, ਬੈਰਾਗੀ ਕਿਹੜਾ ਹੁੰਦਾ ਹੈ, ਬੈਰਾਗੀ ਦੇ ਕਰਮ ਕਰਤੱਵ ਕਿਹੋ ਜਿਹੇ ਹੁੰਦੇ ਉਹ ਵੀ ਦੱਸੋ ਆਪ ਜੀ।
ਦੋਹਰਾ ਗੁਰੂ ਭਨਿਓ ਅਸ ਗੋਦੜੀ,
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸ਼ੇਖ ਸਰਫ, ਇੱਕ ਤਾਂ ਗੋਦੜੀ ਉਹ ਹੁੰਦੀ ਜਿਹੜੀ ਲੱਕ ਨਾਲ ਬੰਨੀ ਹੁੰਦੀ ਵਲੇਟੀ ਹੁੰਦੀ ਹੈ, ਇੱਕ ਤਾਂ ਐਸੀ ਗੋਦੜੀ ਹੈ
ਸੂਈ ਸਬੂਰੀ ਤੇ ਹੋ,
ਉਹ ਗੋਦੜੀ ਇਹ ਹੈ ਵੀ ਉਹਨੂੰ ਸੀਨ ਲੱਗਿਆ ਜਿਹੜਾ ਅੰਦਰ ਸੰਤੋਖ ਰੱਖਣਾ ਹੈ, ਇਹ ਸੂਈ ਲੈ ਸੰਤੋਖ ਰੂਪੀ ਸੂਈ ਹੋਵੇ ਜਾਂ ਤਿਹੋ ਦੀ ਥਾਂ ਪਾੜ ਸ਼ੁੱਧ ਹੈ ਲਿਹੋ, ਵੀ ਜਿਹੜਾ ਸਬਰ ਰੱਖਣਾ ਨਾ ਸਬਰ ਰੂਪੀ ਸੂਈ ਜਿਹੜੀ ਲੈਣਾ ਕਰੇ।
ਬਜ਼ੁਰਗ ਸੰਗਤ ਤੰਤਲੇ,
ਬਜ਼ੁਰਗਾਂ ਦੀ ਸਿਆਣਿਆਂ ਦੀ ਸੰਗਤ ਜਿਹੜੀ ਕਰਨੀ ਇਹ ਧਾਗਾ ਲੈਵੇਂ, ਇੱਥੇ ਬਜ਼ੁਰਗ ਤੋਂ ਮਤਲਬ ਇਹ ਨਹੀਂ ਜਿਹੜੇ ਬੁੱਢੇ ਹੋ ਜਾਂਦੇ ਹੈ, ਕਿਉਂਕਿ ਬਜ਼ੁਰਗ ਦੇ ਕਈ ਬੜੇ ਸ਼ੈਤਾਨ ਹੁੰਦੇ ਬੁੱਢੀ ਉਮਰ 'ਚ ਵੀ, ਇਹ ਬਜ਼ੁਰਗ ਦਾ ਅਰਥ ਇੱਥੇ ਸੰਤਾਂ ਮਹਾਤਮਾ ਤੋਂ ਲੈਣਾ ਹੈ, ਮਹਾਤਮ ਜਨਾਂ ਤੋਂ, ਰੱਬ ਦੇ ਪਿਆਰਿਆਂ ਤੋਂ, ਵੀ ਜਿਹੜੇ ਬਜ਼ੁਰਗ ਭਾਵ ਜਿਹੜੇ ਰੱਬ ਦੇ ਸੰਤ ਪਿਆਰੇ ਮਹਾਤਮਾ ਹੈ ਉਹਨਾਂ ਦੀ ਜਿਹੜੀ ਸੰਗਤ ਕਰਨੀ ਇਹ ਧਾਗਾ ਲੈਵੇ।
ਸੀਵਨ ਮਨ ਨਾ ਕਰੇ ਹੋ,
ਫਿਰ ਸੰਗਤ ਵਿੱਚ ਜਿਹੜੇ ਮਹਾਤਮਾ ਜਨਾਂ ਦੇ ਬਚਨ ਸੁਣੇ ਹੈ ਉਹਨਾਂ ਬਚਨਾਂ ਦਾ ਮੰਨਣ ਕਰੇ, ਉਹਨਾਂ 'ਤੇ ਭਰੋਸਾ ਕਰੇ, ਇਸ ਤਰ੍ਹਾਂ ਇਸ ਗੋਦੜੀ ਨੂੰ ਸੀਣਾ ਕਰੇ।
ਚੋ ਪਈ ਮਾਨ ਖੋਏ ਗਰ ਪਾਵੋ ਤਾਹੀ,
ਜਿਹੜਾ ਮਾਣ ਸਤਿਕਾਰ ਹੰਕਾਰ ਖੋ ਲੈਣਾ ਨਾਸ ਕਰ ਲੈਣਾ ਐਸੀ ਗੋਦੜੀ ਨੂੰ ਗਲ ਵਿੱਚ ਪਾਵੇ।
ਜਮ ਸਰਦੀ ਡਰ ਹੋਵਤ ਨਾਹੀ,
ਜਿਵੇਂ ਉਹ ਗੋਦੜੀ ਪਾਇਆ ਪਿੰਡੇ 'ਤੇ ਧਾਰਨ ਕੀਤਿਆਂ, ਸਰੀਰ ਦੇ ਧਾਰਨ ਕੀਤਿਆਂ ਸਰਦੀ ਦਾ ਡਰ ਨਹੀਂ ਕੋਈ ਹੁੰਦਾ, ਇਸੇ ਤਰ੍ਹਾਂ ਜਿਹੜੀ ਮੌਤ ਰੂਪੀ ਸਰਦੀ ਦਾ ਡਰ ਨਹੀਂ ਹੁੰਦਾ, ਜਮ ਰੂਪੀ ਸਰਦੀ ਨਹੀਂ ਲੱਗਦੀ।
ਹੋਏ ਬਿਆਬ ਬੈਰਾਗੀ ਸੋਏ,
ਫਿਰ ਜਿਹੜੇ ਬੈਰਾਗੀ ਕਿਹੜਾ ਹੁੰਦਾ ਤੁਸਾਂ ਨੇ ਪੁੱਛਿਆ, ਬੈਰਾਗੀ ਦਾ ਵੀ ਸੁਣ ਲਓ, ਮਹਾਤਮਾ ਸੰਤ ਰੱਬ ਦੇ ਪਿਆਰੇ ਕਹਿੰਦੇ ਵੀ ਉਹ ਬੈਰਾਗੀ ਹੈ ਜਿਹਦੇ ਅੰਦਰ ਐਬ ਨਾ ਹੋਵੇ, ਕੋਈ ਦੋਸ਼ ਗੁਣਾ ਨਾ ਹੋਵੇ,
ਮਾਇਆ ਮੋਹ ਲੱਗਾ ਨਾ ਕੋਏ,
ਤੇ ਜਿਹੜੀ ਮਾਇਆ ਦਾ ਮੋਹ ਹੈ ਉਹ ਨਾ ਕੋਈ ਲੱਗਾ ਹੋਵੇ ਉਸਨੂੰ।
ਇੱਕ ਖੁਦਾਏ ਸਭਨ ਮਹਿ ਜਾਨਾ,
ਇੱਕ ਜਿਹੜਾ ਖੁਦਾ ਹੈ ਰੱਬ ਹੈ ਉਹਦਾ ਜਲਵਾ ਪ੍ਰਕਾਸ਼ ਜੋਤੀ ਸਾਰਿਆਂ ਵਿੱਚ ਜਾਣੇ ਜੋ
ਹਿਰਦੇ ਵਿਕਾਰ ਨਾ ਕਬ ਹੋ ਆਨਾ।
ਫਿਰ ਹਿਰਦੇ ਵਿੱਚ ਜਿਹੜੇ ਮੰਦ ਵਿਕਾਰ ਮਾੜੇ ਵਿਕਾਰ ਕਦੀ ਨਾ ਲਿਆਵੇ।
ਬੰਧਨ ਤਜ ਬੰਧ ਜੋ ਰਹਿ,
ਬੰਧ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਨੂੰ ਛੱਡ ਕੇ ਤੇ ਬੰਧਨਾਂ ਤੋਂ ਰਹਿਤ ਜੋ ਰਹੇ।
ਇਹ ਕੋ ਸੰਤ ਬਰਾਗੀ ਕਹਾ,
ਸ਼ੇਖ ਸਰਫ ਜੀ ਉਸ ਨੂੰ ਜਿਹੜੇ ਸ਼ਾਂਤ ਸੁਭਾਅ ਵਾਲੇ ਸਿਮਰਨ ਭਗਤੀ ਵਾਲੇ ਸੰਤ ਬਰਾਗੀ ਕਹਿੰਦੇ, ਜਿਹਦੇ ਵਿੱਚ ਐਸੇ ਗੁਣ ਹੈ। ਹੋਰ ਕੋਈ ਬਰਾਗੀ ਨਹੀਂ ਹੈ ਵੀ ਜਿਹੜਾ ਘਰ ਛੱਡ ਕੇ ਚਲਿਆ ਜਾਏ ਜਾਂ ਉਹ ਪਖੰਡ ਕਰੇ, ਲੋਕਾਂ ਸਾਹਮਣੇ ਅੱਖਾਂ ਵਿੱਚ ਸਰੋਂ ਦਾ ਤੇਲ ਪਾ ਪਾ ਕੇ ਵਗਾਈ ਜਾਵੇ ਅਤੇ ਆਖੀ ਜਾਵੇ ਵੀ ਮੈਨੂੰ ਬੜਾ ਵਿਰਾਗ ਹੋਇਆ ਰੱਬ ਦੇ ਨਾਂ ਦਾ, ਜਿਵੇਂ ਦਸਮ ਪਿਤਾ ਜੀ ਨੇ 33 ਸੋਈਆਂ ਵਿੱਚ ਲਿਖਿਆ ਹੋਇਆ ਹੈ। ਇਹੋ ਜਿਹੇ ਝੂਠੇ ਵਿਰਾਗੀਆਂ ਬਾਰੇ, ਠੱਗਾਂ ਬਾਰੇ, ਆਂਖਨ ਭੀਤਰ ਤੇਲ ਕੋ ਡਾਰ ਸੋ ਲੋਗਨ ਨੀਰ ਬਹਾਏ ਦਿਖਾਵੈ, ਜੋ ਧਨਵਾਨ ਲਖੈ ਨਿਜ ਸੇਵਕ ਤਾਹੀ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਣ ਲਖੈ ਤੇ ਦੇਤਨਾ ਮੰਗਨ ਜਦ ਮੁਖੋ ਨਾ ਦਿਖਾਵੈ, ਲੁੱਟ ਹੈ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਮਹਾਰਾਜ ਕਹਿੰਦੇ ਵੀ ਅੱਖਾਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਲੋਗਨ ਨੀਰ ਬਹਾਏ ਦਿਖਾਵੇ, ਲੋਕਾਂ ਨੂੰ ਐਵੇਂ ਉਹ ਸਰੋਂ ਦਾ ਤੇਲ ਵਗਦਾ ਅਤੇ ਉਹ ਵਿਖਾਉਂਦੇ ਵੀ ਵੇਖੋ ਮੇਰੇ 'ਤੇ ਪੀਲੇ ਅਥਰੂ ਆ ਰਹੇ, ਇੰਨਾ ਪੀਲਾ ਪੀ ਲੱਤਨ ਪੁਣਾ ਪੈ ਗਿਆ ਮੇਰੇ ਪਰਮੇਸ਼ਰ ਦੇ ਦਰਸ਼ਨ ਕੀਤੇ ਤੋਂ ਬਿਨਾਂ। ਜੋ ਧਨਵਾਨ ਲਖੇ ਨਿਜ ਸੇਵਕ, ਜੇ ਜਾਣ ਲੈਣ ਵੀ ਧਨ ਵਾਲਾ ਆਇਆ ਹੈ ਸਾਡਾ ਸਿੱਖ ਸੇਵਕ, ਉਹਨੂੰ ਤਾਂ ਪ੍ਰਸਾਦ ਦਿੰਦੇ ਆ ਤਿਆਰ ਕਰ ਕਰਕੇ, ਪ੍ਰਸ਼ਾਦਾ ਛਕਿਆ ਜੀ ਛਕ ਲਓ, ਨਹੀਂ ਛਕਿਆ ਤਾਂ ਛੱਕ ਹੀ ਜਾਇਓ, ਇਵੇਂ ਕਹਿੰਦੇ ਹੈ। ਅਤੇ ਜਦੋਂ ਵੇਖ ਲੈਂਦੇ ਆ ਵੀ ਧਨਹੀਣ ਪੈਸੇ ਵਾਲਾ ਨਹੀਂ ਹੈ ਅਤੇ ਉਹਨੂੰ ਤਾਂ ਦੇਤਨਾ ਜਾਤ ਅਤੇ ਦੇਤਨਾ ਜਾਤ ਮੰਗਤ ਮੁੱਖੋਂ ਨਾ ਦਿਖਾਵੇ, ਉਹਨੂੰ ਤਾਂ ਕਦੇ ਦਰਸ਼ਨ ਮੰਗਿਆ ਹੀ ਕਹਿੰਦੇ ਉਹ ਮੁੱਖ ਨਹੀਂ ਦਿਖਾਉਂਦੇ, ਕਹਿੰਦੇ ਬਾਬਾ ਜੀ ਨਿਤਨੇਮ ਕਰ ਰਹੇ ਹੈ ਹਜੇ ਨਹੀਂ ਮਿਲਣਾ ਉਹਨਾਂ ਨੇ, ਹਾਲੇ ਬਹੁਤ ਹਾਲੇ ਉਹਨਾਂ ਦਾ ਸਮਾਂ ਨਹੀਂ ਹੈ, ਬੰਦਗੀ 'ਚ ਜੁੜੇ ਹੈ। ਲੁੱਟ ਤਾਂ ਹੈ ਪਸ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ, ਮਹਾਰਾਜ ਕਹਿੰਦੇ ਲੁੱਟਦੇ ਆ ਲੋਕਾਂ ਨੂੰ, ਕਦੀ ਪਰਮੇਸ਼ਰ ਦੇ ਗੁਣ ਨਹੀਂ ਗਾਉਂਦੇ ਇਹੋ ਜਿਹੇ ਲੋਕ, ਅਤੇ ਕਹਿੰਦੇ ਆ ਇਹ ਮਨਾ ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੁਆਏ ਹੈ, ਕਾਹੇ ਕੋ ਲੋਕ ਠੱਗੇ ਠੱਗ ਲੋਗਨ, ਲੋਕ ਗਿਓ ਪਰ ਲੋਕ ਗਵੈ ਹੈ, ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵਿਖੈ ਤੇ ਠੌਰ ਨਾ ਹੈ, ਚੇਤਰੇ ਅਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋਈ ਜੈ ਹੈ। ਇਹ ਮਹਾਨ ਪਸ਼ੂ ਇਹ ਡੰਗਰਾ ਮਾਰੇ ਕਹਿੰਦੇ ਡੰਗਰਾ ਕਿਤੇ ਆ ਭੇਖਾਂ ਨਾਲ ਲੇਖੇ ਤੋਂ ਰਹਿ ਪਰਮੇਸ਼ਰ ਨੂੰ ਨਹੀਂ ਤੂੰ ਪਾ ਸਕਦਾ, ਉਹ ਜਿੱਥੇ ਥਾਂ ਮਿਲਣੀ ਨਾ ਚੰਗੀ ਉੱਥੇ ਤੂੰ ਥਾਂ ਵੀ ਨਹੀਂ ਪਾ ਸਕਦਾ, ਐਵੇਂ ਆਪਣੀ ਇੱਜ਼ਤ ਪੱਤ ਗਵਾ ਰਿਹਾ। ਕਾਹੇ ਕੋ ਲੋਕ ਠੱਗੇ ਠੱਗ ਲੋਕ ਨੂੰ ਲੋਕ ਕੇ ਪਰ ਲੋਕ ਗਵੈ ਹੈ, ਲੋਕ ਵੀ ਚਲਾ ਜਾਏਗਾ ਪਰ ਲੋਕ ਵੀ ਚਲਾ ਜਾਏਗਾ, ਕੀ ਮਿਲਣਾ ਹੈ। ਜਿਵੇਂ ਕਹਿੰਦੇ ਆ ਇਹ ਮਹਾਰਾਜ ਕਈ ਉਪਦੇਸ਼ ਕਰਦੇ, ਦਸਮ ਪਿਤਾ ਜੀ ਦੇ ਸਵਈਏ ਜਿਹੜੇ ਰੋਜ਼ ਹੀ ਪੜੀਦੇ ਆ ਅਤੇ ਉਹਦੇ ਵਿੱਚ ਹੀ ਇਹ ਐਸੇ ਬਚਨ ਆਉਂਦੇ ਆ ਵੀ ਜਿਹੜੇ ਜੰਗਲਾਂ ਵਿੱਚ ਬੈਠ ਜਾਣਾ, ਨਿਕਲ ਜਾਣਾ, ਅੱਖਾਂ ਬੰਦ ਕਰ ਲੈਣੀਆਂ, ਉਹਨਾਂ ਦਾ ਫਾਇਦਾ ਕੀ ਹੈ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਨ੍ਹਾਂ ਪ੍ਰੇਮ ਕੀਤਾ ਹੈ ਉਹਨਾਂ ਪਰਮੇਸ਼ਰ ਨੂੰ ਪਾਇਆ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਸਿਧਾਂਤ ਨਾਲ ਹੀ ਸਿੱਖਿਆ ਦੇ ਰਹੇ ਵੀ ਉਹ ਵਿਰਾਗੀ ਹੈ ਜਿਨ੍ਹਾਂ ਨੇ ਘਰ ਵਿੱਚ ਰਹਿ ਕੇ ਮੋਹ ਮਮਤਾ ਦੇ ਬੰਧਨ ਛੱਡ ਕੇ ਅਤੇ ਬੰਧਨਾਂ ਤੋਂ ਰਹਿਤ ਹੋਏ, ਐਵੇਂ ਨਹੀਂ ਰੌਲਾ ਪਾਉਂਦੇ ਘਰ ਬੈਠੇ ਆਹ ਕਰ ਲਓ ਓਏ ਉਹ ਕਰ ਲਓ ਓਏ ਭੁੱਖੇ ਮਰ ਜਾਓਗੇ ਤੁਸੀਂ ਕੀ ਖੱਟੀ ਖੱਟੋਗੇ, ਜਿਹੜੇ ਆ ਰੌਲਾ ਛੱਡ ਦਿੰਦੇ ਹੈ। ਅਤੇ ਗੁਰੂ ਸਾਹਿਬ ਕਹਿੰਦੇ ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਘਰ ਨੂੰ ਹੀ ਕਹਿੰਦੇ ਜੰਗਲ ਸਮਝ ਲਾਂ, ਜਿਵੇਂ ਜੰਗਲ ਵਿੱਚ ਕੋਈ ਮੱਥੇ ਨਹੀਂ ਨਾ ਲੱਗਦਾ ਇਕੱਲੇ ਹੋਈਦਾ ਹੈ, ਇਸੇ ਤਰ੍ਹਾਂ ਘਰ ਵਿੱਚ ਵੀ ਤੂੰ ਜੰਗਲ ਵਾਂਗ ਹੀ ਬੈਠਾ ਰਹਿ, ਕਿਸੇ ਨੂੰ ਨਾ ਕਹਿ। ਥੋੜ੍ਹਾ ਚਿਰ ਕਿਹਾ 50 ਸਾਲ 55 ਸਾਲ ਕਹਿੰਦਾ ਹੀ ਆਇਆ, ਹੁਣ ਤਾਂ ਛੱਡਦੇ ਕਹਿਣਾ, ਪਰ ਮਨੁੱਖ ਵਿਚਾਰਾ ਹਟਦਾ ਨਹੀਂ। ਐਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਹੀ ਮਨ 'ਚ ਉਪਰਾਮ ਰਹਿ ਤੂੰ, ਇਹ ਤਿਆਗ ਕਰ, ਇਹ ਵਿਰਾਗ ਕਰ। ਉਹ ਦੂਜਾ ਵਿਰਾਗ ਕਰਨ ਦਾ ਕੀ ਫਾਇਦਾ? ਵਿਰਾਗ ਦੇ ਤਿੰਨ ਤਰ੍ਹਾਂ ਦੇ ਦੱਸੇ ਹੋਏ ਉਂਜ, ਖੋਤਾ ਵੈਰਾਗ, ਘੋੜਾ ਵੈਰਾਗ, ਸ਼ੇਰ ਵੈਰਾਗ। ਖੋਤਾ ਵੈਰਾਗ ਦੇ ਸਾਨੂੰ ਲੋਕਾਂ ਨੂੰ ਹੁੰਦਾ ਹੀ ਰਹਿੰਦਾ ਰੋਜ਼, ਹੁਣ ਚਲੇ ਜਾਣਾ, ਹੁਣ ਨਹੀਂ ਕਰ ਆਉਣਾ, ਹੁਣ ਨਾਮ ਹੀ ਜਪਣਾ ਹੈ। ਆ ਸਵੇਰੇ ਸੁਣ ਲਿਆ ਅਤੇ ਕਹਿ ਦਿੱਤਾ ਦੁਪਹਿਰੇ, ਫਿਰ ਉਹੀ ਹਾਲ, ਸ਼ਾਮੀ ਉਹੀ ਹਾਲ, ਸ਼ਾਮੀ ਸੁਣ ਲਿਆ ਸਵੇਰੇ ਜਪਣਾ, ਸਵੇਰੇ ਫਿਰ ਉਹੀ ਹਾਲ। ਇਹ ਖੋਤਾ ਵੈਰਾਗ। ਘੋੜਾ ਵੈਰਾਗ ਵੀ, ਮੈਂ ਹੁਣ ਘਰੋਂ ਚਲੇ ਜਾਣਾ ਅਤੇ ਚਲੇ ਜਾਣਾ, ਜਾ ਕੇ ਕੁਝ ਮਹੀਨੇ ਸਾਲ ਦੋ ਸਾਲ ਰਹਿਣਾ, ਫਿਰ ਘਰ ਦੀ ਯਾਦ ਆਉਣੀ ਅਤੇ ਫਿਰ ਮੁੜ ਆਉਣਾ, ਇਹ ਘੋੜਾ ਵੈਰਾਗ। ਸ਼ੇਰ ਵੈਰਾਗ ਵੀ, ਇੱਕ ਵਾਰ ਜਦੋਂ ਮੂੰਹ ਮੋੜ ਲਿਆ ਜਿਸ ਚੀਜ਼ ਤੋਂ, ਫਿਰ ਨਾ ਮੁੜਨਾ, ਉਦਨ ਚਲ ਗਏ ਅਤੇ ਬਸ ਚਲ ਗਏ। ਜੇ ਗੁਰੂ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ ਸਰੀਰ, ਤਾਂ ਉੱਥੇ ਹੀ ਰਹਿਣਾ, ਹੁਣ ਨਹੀਂ ਭਾਈ ਘਰ ਜਾਣਾ। ਐਸੇ ਸੰਤ ਹੁੰਦੇ ਆ ਰੱਬ ਦੇ ਪਿਆਰੇ, ਉਹ ਵਿਰਾਗੀ ਹੁੰਦੇ ਸ਼ੇਰ ਵਿਰਾਗ ਵਾਲੇ।
ਤਿਹਾ ਕੋ ਸੰਤ ਵਿਰਾਗੀ ਕਹਾ,
ਸ਼ੇਖ ਸਰਫ ਜੀ ਉਸ ਨੂੰ ਸੰਤ ਮਹਾਤਮਾ ਵਿਰਾਗੀ ਕਹਿੰਦੇ ਆ, ਅੱਛੇ ਗੁਣਾਂ ਵਾਲਿਆਂ ਨੂੰ।
ਸੁਨਕਾ ਸਰਫ ਭਇਓ ਮਨ ਦੀਨਾ,
ਸੁਣ ਕੇ ਸ਼ੇਖ ਸਰਫ ਸਤਿਗੁਰੂ ਜੀ ਦੇ ਬਚਨ ਬੜਾ ਹੀ ਦੀਨ ਵਾਣਾ ਹੋਇਆ ਮਨ ਵਿੱਚ।
ਅੱਗ ਸਿਰ ਧਰ ਨਾ ਉਠਾਵਨ ਕੀਨਾ,
ਗੁਰੂ ਸਾਹਿਬ ਜੀ ਦੇ ਚਰਨਾਂ ਉੱਪਰ ਇਹਨੇ ਆਪਣਾ ਸੀਸ ਰੱਖ ਦਿੱਤਾ, ਫਿਰ ਚੁੱਕਣਾ ਹੀ ਨਹੀਂ ਕੀਤਾ, ਚੁੱਕਿਆ ਹੀ ਨਹੀਂ।
ਕਹਾ ਕੇ ਭਇਓ ਮਰੀਦ ਤੁਮਾਰਾ,
ਕਹਿਣ ਲੱਗਾ ਮਹਾਰਾਜ ਮੈਂ ਅੱਜ ਤੋਂ ਤੁਹਾਡਾ ਮਰੀਦ ਸਿੱਖ ਸੇਵਕ ਹੋ ਗਿਆ ਹਾਂ ਜੀ।
ਹੋਏ ਪੀਰਨ ਸਿਰ ਪੀਰ ਉਦਾਰਾ,
ਤੁਸੀਂ ਮੇਰੇ ਪੀਰਾਂ ਉੱਪਰ ਵੱਡੇ ਪੀਰ, ਸ੍ਰੇਸ਼ਟ ਸਖੀ ਦਾਤੇ ਸ਼੍ਰੋਮਣੀ ਪੀਰ ਹੋ ਗਏ ਹੋ ਜੀ।
ਤੁਮ ਸਮ ਸਾਹਿਬ ਔਰ ਨਾ ਪਾਵਹ,
ਤੁਹਾਡੇ ਸਮਾਨ ਮੈਂ ਮਾਲਕ ਹੋਰ ਨਹੀਂ ਕੋਈ ਪਾਵਾਂਗਾ।
ਜਗਤ ਸਰਬ ਜੇ ਖੋਜਨ ਜਾਵਹ,
ਜੇ ਮੈਂ ਅੱਜ ਤੋਂ ਹੀ ਸਾਰੇ ਸੰਸਾਰ ਨੂੰ ਢੂੰਡਣ ਲੱਭ ਪਵਾਂ, ਢੂੰਡਣ ਲੱਗ ਜਾਵਾਂ, ਖੋਜਣ ਲੱਗ ਜਾਵਾਂ, ਇਹ ਭਾਲ ਕਰਦਾ ਫਿਰਾਂ, ਤੁਰਿਆ ਫਿਰਾਂ ਵੀ ਤੁਹਾਡੇ ਵਰਗਾ ਮਾਲਕ ਪੀਰ ਲੱਭ ਜਾਏ, ਲੱਭ ਨਹੀਂ ਸਕਦਾ। ਇਹ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ, ਗੁਰ ਨਾਲ ਤੁਲਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ। ਗੁਰੂ ਨਾਨਕ ਸਾਹਿਬ ਜੀ ਵਰਗਾ ਕਹਿੰਦੇ ਕਿਤੇ ਨਹੀਂ ਕੋਈ ਹੈਗਾ, ਭਾਵੇਂ ਸਾਰੇ ਬ੍ਰਹਿਮੰਡ ਹੀ ਭਾਈ ਫੋਲ ਲਓ, ਸਭ ਤੋਂ ਵੱਡਾ ਸਤਿਗੁਰ ਨਾਨਕ ਹੀ ਹੈ।
ਗੁਰ ਨਿਜ ਕਰ ਸੋ ਸੀਸ ਉਠਾਵਾ,
ਗੁਰੂ ਸਾਹਿਬ ਜੀ ਨੇ ਐਸੇ ਪ੍ਰੇਮ ਦੇ ਬਚਨ ਸੁਣ ਕੇ ਆਪਣੇ ਹਸਤ ਕਮਲਾਂ ਨਾਲ ਇਹਦਾ ਸੀਸ ਤਾਂ ਨੂੰ ਉਠਾਇਆ ਚੁੱਕਿਆ। ਮਹਾਰਾਜ ਕਹਿਣ ਲੱਗੇ, ਸ਼ੇਖ ਸਰਫ ਜੀ, ਜੇ ਤੁਸੀਂ ਸਾਡਾ ਪ੍ਰੇਮ ਭਾਵਨਾ ਚਾਹੁੰਦੇ ਨਾ ਸਾਨੂੰ ਪੀਰ ਕਰਨਾ, ਅਤੇ ਅਸੀਂ ਕਹਿੰਦੇ ਵੀ ਜਿਹੜੇ ਦਾਅਵੇ ਕਰਨੇ ਆ ਨਾ, ਵਾਅਦੇ ਕਰਨੇ ਛੱਡ ਦੇਈਏ, ਆ ਜਿਹੜੇ ਦਾਅਵੇ ਕਰਨੇ ਵੀ ਆ ਸਾਡਾ ਹੀ ਹੈ ਸਭ ਕੁਝ, ਇਹ ਮੇਰਾ ਹੈ, ਆ ਮੇਰੀ ਜ਼ਮੀਨ ਹੈ, ਇਹ ਗੱਲਾਂ ਛੱਡ ਦੇਈਏ, ਦਾਅਵੇ ਛੱਡ ਦੇਈਏ ਹਿਰਦੇ ਤੋਂ।
ਸਤਨਾਮ ਸਿਮਰਹੁ ਲਿਵ ਲਾਏ,
ਮਨ ਦੀ ਲਿਵ ਲਾ ਕੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਇਹੀ ਸਿਮਰੋ, ਯਾਦ ਕਰੋ।
ਦੇਖ ਕਰਨਾ ਦ੍ਰਿਸ਼ਟ ਖੁਦਾਏ,
ਜਿਸ ਕਰਕੇ ਖੁਦਾ ਫਿਰ ਕਿਰਪਾ ਦੀ ਦ੍ਰਿਸ਼ਟੀ ਨਾਲ ਤੁਹਾਡੇ ਵੱਲ ਦੇਖੇਗਾ।
ਛੋਇਓ ਗੁਰੂ ਕਰ ਸੌ ਸਿਰ ਜਪਹੀ,
ਜਦੋਂ ਇਹ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਸ਼ੇਖ ਸ਼ਰਫ ਦਾ ਸੀਸ ਨੂੰ ਛੋਇਆ ਹੈ,
ਜਗੀ ਨਾਮ ਲਿਵ ਮਨ ਮਹਿ ਤਪਹੀ,
ਮਨ ਵਿੱਚ ਤਦੋਂ ਹੀ ਕਹਿੰਦੇ ਜਿਹੜੀ ਨਾਮ ਜਪਣ ਦੀ ਲਿਵ ਹੈ ਨਾ, ਉਹ ਜਗੀ ਹੈ।
ਗੁਰ ਕਹ ਤੁਮ ਅਬ ਸਦਨ ਸਿਧਾਰਹੁ,
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਹੁਣ ਆਪਣੇ ਘਰ ਚਲੇ ਜਾਓ ਸ਼ੇਖ ਸਰਫ ਜੀ,
ਹਿਰਦੇ ਖੁਦਾਏ ਸਦੀਵ ਸਮਾਰਹੋ,
ਤੇ ਆਪਣੇ ਹਿਰਦੇ ਵਿੱਚ ਖੁਦਾ ਪਰਮੇਸ਼ਰ ਨੂੰ ਹਮੇਸ਼ਾ ਹੀ ਸੰਭਾਲੋ, ਯਾਦ ਕਰੋ।
ਸੇਖ ਜੋਰ ਕਰ ਬਚਨ ਉਚਾਰਾ,
ਸੇਖ ਸਰਫ ਨੇ ਦੋਵੇਂ ਹੱਥ ਜੋੜ ਕੇ ਬਚਨ ਉਚਾਰਿਆ, ਕਿਹਾ ਪੀਰ ਜੀ, ਗੁਰੂ ਨਾਨਕ ਸਾਹਿਬ ਜੀ ਹੁਣ ਚੱਲੇ ਹੋ ਅਤੇ ਫਿਰ ਦੁਬਾਰਾ ਕਦੋਂ ਦਰਸ਼ਨ ਦਿਦਾਰੇ ਦਿਓਗੇ?
ਹਿਰਦੇ ਯਾਦ ਰੱਖੋ ਯੁੱਧ ਪ੍ਰੀਤੀ।
ਗੁਰੂ ਸਾਹਿਬ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਪ੍ਰੀਤੀ ਪ੍ਰੇਮ ਦੇ ਸਹਿਜ ਯਾਦ ਸਾਨੂੰ ਰੱਖੋ।
ਆਪਾ ਦਿਦਾਰ ਸਮਝ ਹੋਏ ਸਰੀਤੀ।
ਹੁਣ ਸਾਡਾ ਜਿਹੜਾ ਦਿਦਾਰ ਇਸੇ ਰੀਤੀ ਨਾਲ ਹੀ ਸਮਝੋ ਵੀ ਜਿਹੜਾ ਸਾਨੂੰ ਹਮੇਸ਼ਾ ਪ੍ਰੀਤੀ ਨਾਲ ਤੁਸੀਂ ਯਾਦ ਰੱਖੋਗੇ, ਇਹੀ ਉਹ ਸਾਡਾ ਦਰਸ਼ਨ ਹੈ ਹੁਣ ਤੋਂ।
ਜੋ ਤੇਰੇ ਚਿੱਤ ਹੈ ਬਹੁ ਚਾਹੀ।
ਜੋ ਤੇਰੇ ਜੇ ਵੀ ਤੇਰੇ ਚਿੱਤ ਵਿੱਚ ਫਿਰ ਵੀ ਬਹੁਤੀ ਚਾਹਨਾ ਇੱਛਾ ਹੋਵੇ ਵੀ ਮੈਂ ਪ੍ਰਤੱਖ ਦਰਸ਼ਨ ਕਰਨਾ ਚਾਹੁੰਦਾ ਹਾਂ।
ਸਹਿਜਾਦਾ ਹੈ ਖੁਰਮੇ ਮਾਹੀ।
ਸਾਡਾ ਸੇਵਕ ਹੈ ਸ਼ਹਿਜਾਦਾ, ਬੜਾ ਗੁਰਮੁਖ ਖੁਰਮੇ ਸ਼ਹਿਰ ਵਿੱਚ ਰਹਿੰਦਾ ਹੈ।
ਮਰਦਾਨੇ ਕੋ ਸੁਤ ਯੁਤ ਗਿਆਨਾ।
ਸਾਡੇ ਕੀਰਤਨੀਏ ਭਾਈ ਮਰਦਾਨੇ ਦਾ ਪੁੱਤਰ ਹੈ ਸ਼ਹਿਜਾਦਾ, ਬ੍ਰਹਮ ਗਿਆਨ ਦੇ ਸਹਿਤ ਹੈ।
ਦਰਸੋ ਜਾਏ ਸੁਜਾਨਾ।
ਇਹ ਸਿਆਣੇ ਸ਼ੇਖ ਸਰਫ ਜੀ, ਤੁਸੀਂ ਉਹ ਸ਼ਹਿਜਾਦੇ ਦੇ ਜਾ ਕੇ ਦਰਸ਼ਨ ਕਰਿਆ ਕਰੋ।
ਜੈਸੋ ਦਰਸ ਹਮਾਰੋ ਕੀਨੋ।
ਜਿਸ ਤਰ੍ਹਾਂ ਤੂੰ ਸਾਡਾ ਦਰਸ਼ਨ ਕੀਤਾ ਹੈ ਹੁਣ,
ਤੈਸੇ ਫਲ ਤਿਹ ਕੋ ਹਮ ਚੀਨੋ।
ਉਸੇ ਤਰ੍ਹਾਂ ਸ਼ਹਿਜਾਦੇ ਦੇ ਦਰਸ਼ਨਾਂ ਦਾ ਤੂੰ ਫਲ ਜਾਣ ਲੈ ਵੀ ਜਿਸ ਤਰ੍ਹਾਂ ਸਾਡੇ ਦਰਸ਼ਨ ਦਾ ਫਲ ਹੈ ਨਾ, ਇਸੇ ਤਰ੍ਹਾਂ ਸ਼ੇਖ ਸਰਫ ਜੀ ਸਾਡਾ ਸਿੱਖ ਹੈ ਸ਼ਹਿਜਾਦਾ, ਉਹਨੂੰ ਅਸੀਂ ਬ੍ਰਹਮ ਗਿਆਨ ਬਖਸ਼ਿਆ, ਸਾਡਾ ਰੂਪ ਹੋਇਆ ਪਿਆ ਹੈ, ਉਹਦੇ ਦਰਸ਼ਨਾਂ ਦਾ ਫਲ ਵੀ ਐਸਾ ਜਾਣ ਲੈ। ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾਂ ਦਰਸ਼ਨ ਗੁਰ ਡੀਠੇ। ਕਰੋੜਾਂ ਕਰੋੜ ਫਲਾਂ ਦਾ ਜਿਹੜਾ ਲਾਹਾ ਮਿਲ ਜਾਂਦਾ ਗੁਰੂ ਦੇ ਦਰਸ਼ਨ ਕੀਤਿਆਂ, ਅਤੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਪਰਮੇਸ਼ਰ ਦਾ ਸੇਵਕ ਵੀ ਪਰਮੇਸ਼ਰ ਜਿਹਾ ਹੀ ਹੈ ਭਾਈ, ਮਨੁੱਖ ਸਰੀਰ ਕਰਕੇ ਭੇਦ ਨਾ ਜਾਣੋ ਵੀ ਗੁਰੂ ਹੋਰ ਹੈ, ਉਹਦਾ ਸੇਵਕ ਹੋਰ ਹੈ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ।
ਸੁਨ ਆਇਸ ਗੁਰ ਕੀ ਸਿਰ ਧਰਕ।
ਸ਼ੇਖ ਸਰਫ ਸਤਿਗੁਰ ਜੀ ਦੀ ਆਗਿਆ ਸੁਣ ਕੇ ਆਪਣਾ ਸੀਸ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਰੱਖ ਕੇ,
ਗਮਨਿਆ ਸਦਨ ਭਾਵ ਬਹੁ ਕਰਕ,
ਬਹੁਤ ਪ੍ਰੇਮ ਪਿਆਰ ਕਰਕੇ ਆਪਣੇ ਘਰ ਨੂੰ ਚਲਿਆ ਗਿਆ।
ਚੱਲਣ ਤਿਆਰ ਆਪ ਪੇ ਜਬ ਹੀ।
ਜਦੋਂ ਸਤਿਗੁਰ ਜੀ ਆਪ ਵੀ ਚੱਲਣ ਲਈ ਇੱਥੋਂ ਤਿਆਰ ਹੋਏ ਹੈ।
ਯਾਰ ਵਲੀ ਬੰਦੇ ਪਦ ਤਪ ਹੀ।
ਯਾਰ ਵਲੀ ਜੋ ਪਹਿਲਾਂ ਗੁਰੂ ਜੀ ਦਾ ਸਿੱਖ ਮਰੀਦ ਬਣਿਆ ਹੋਇਆ ਸੀ, ਤਦੋਂ ਇੰਨੇ ਵੀ ਸਤਿਗੁਰੂ ਜੀ ਦੇ ਚਰਨ ਫੜ ਲਏ ਆ, ਮੱਥਾ ਟੇਕਿਆ।
ਦੋਹਰਾ ਮੋਕੋ ਮਿਲਹੋ ਆਨ ਕਬ।
ਮਹਾਰਾਜ ਤੁਸੀਂ ਚੱਲ ਚੱਲੇ, ਹੁਣ ਮੈਨੂੰ ਕਦੋਂ ਆਣ ਕੇ ਮਿਲੋਗੇ?
ਕਰਨਾ ਨਿਧ ਸੁਖਦਾਏ।
ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਸੁੱਖਾਂ ਨੂੰ ਦੇਣ ਵਾਲੇ, ਹੁਣ ਆਪ ਜੀ ਕਦੋਂ ਮੈਨੂੰ ਮਿਲੋਗੇ?
ਕਿਦੋਂ ਚੱਲੋ ਲੈ ਸੰਗ ਨਿਜ।
ਜਾਂ ਤੇ ਮੈਨੂੰ ਆਪਣੇ ਨਾਲ ਹੀ ਲੈ ਚੱਲੋ ਜੀ।
ਬਿਰਹਾ ਨਾ ਹੋਵੇ ਜਿਸ ਪਾਏ।
ਜਿਸ ਤਰ੍ਹਾਂ ਨਾਲ ਮੈਨੂੰ ਤੁਹਾਡੇ ਵਿਛੋੜੇ ਕਰਕੇ ਦੁੱਖ ਨਾ ਹੋਵੇ, ਮੈਂ ਦੁਖੀ ਨਾ ਹੋਵਾਂ, ਮਹਾਰਾਜ ਮੈਨੂੰ ਵੀ ਨਾਲ ਹੀ ਲੈ ਚੱਲੋ ਜੀ।
ਜੋ ਭਾਈ ਸ੍ਰੀ ਗੁਰ ਕਹਿਓ ਮਿਲਣ ਇਹੋ ਜਾਨਾ।
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਯਾਰ ਵਾਲੀ ਸਾਡਾ ਇਹੋ ਹੀ ਮਿਲਣਾ ਜਾਣ ਲੈ ਤੂੰ।
ਦਾਵੇ ਕੋ ਕਰ ਦੂਰ ਗੁਮਾਨਾ।
ਵੀ ਜਿਹੜੇ ਦਾਅਵੇ ਕਰਨੇ ਹੈ, ਵਾਅਦੇ ਕਰਨੇ ਹੈ, ਫਿਰ ਗੁਮਾਨ ਹੰਕਾਰ ਕਰਨਾ, ਮੇਰੀ ਜ਼ਮੀਨ ਹੈ, ਆਹ ਮੇਰਾ ਹੈ, ਆਹ ਤੇਰਾ ਹੈ, ਸਭ ਕੁਝ ਮੇਰਾ ਹੈ, ਇਹ ਜਿਹੜੇ ਗੁਮਾਨ ਕਰਨੇ ਦਾਅਵੇ ਕਰਨੇ ਨੂੰ ਹੇ ਯਾਰ ਵਾਲੀ ਦੂਰ ਕਰ।
ਰਹਿਣਾ ਇਹ ਆਪਣਾ ਜਾਣਾ,
ਤੇ ਆਪਣਾ ਇੱਥੇ ਰਹਿਣਾ ਜਾਣ ਲਾ ਵੀ ਇੱਥੇ ਰਹਿਣਾ ਹੈ, ਸਾਡੇ ਪਿੱਛੇ ਨਹੀਂ ਆਉਣਾ ਹੈ।
ਹਿਰਦੇ ਹਮਾਰੀ ਆਏ ਸਮਾਨ।
ਹਿਰਦੇ ਵਿੱਚ ਇਹ ਸਾਡੀ ਆਗਿਆ ਮੰਨ ਲਓ ਵੀ ਇੱਥੇ ਜਿੱਥੇ ਤੁਸੀਂ ਹੁਣ ਹੋ ਨਾ, ਇੱਥੇ ਰਹਿਣਾ ਹੈ, ਸਾਡੇ ਪਿੱਛੇ ਨਹੀਂ ਆਉਣਾ, ਗੁਮਾਨ ਨਹੀਂ ਕਰਨਾ, ਦਾਅਵੇ ਨਹੀਂ ਕਰਨੇ, ਵਾਅਦੇ ਨਹੀਂ ਕਰਨੇ, ਜਿਹਦਾ ਨਹੀਂ
ਕਰਨੀਆਂ।
ਉਸ ਵੇਲੇ ਸਤਿਗੁਰੂ ਜੀ ਨੇ ਐਸਾ ਕਹਿ ਕੇ ਬਚਨ ਤੇ ਚੱਲਣਾ ਕੀਤਾ।
ਕੰਧਾਰ ਗੇ ਗ੍ਰਾਮ ਨਾਮ ਕਿਰਪਾਲਾ।
ਮਹਾਰਾਜ ਕੰਧਾਰ ਇਲਾਕੇ ਨੂੰ ਛੱਡ ਕੇ ਇੱਕ ਨਗਰ ਵਿੱਚ ਚਲੇ ਗਏ ਦਿਆਲੂ ਕਿਰਪਾਲੂ ਸਤਿਗੁਰੂ ਜੀ।
ਇੱਕ ਪਠਾਨ ਮਿਲਿਓ ਤਹ ਆਈ।
ਜਦੋਂ ਉੱਥੇ ਮਹਾਰਾਜ ਆਏ ਹੈ ਤੇ ਇੱਕ ਪਠਾਨ ਖਾਣਾ ਮਿਲਿਆ ਹੈ।
ਰੱਬ ਕੋ ਦੇਖਤ ਗਿਰਾ ਅਲਾਈ।
ਸਤਿਗੁਰੂ ਜੀ ਦਾ ਫਕੀਰੀ ਭੇਖ ਲਿਬਾਸ ਦੇ ਕੇ ਤੇਨੇ ਬਚਨ ਕਿਹਾ।
ਦੋਹਰਾ ਕਿਹਤੇ ਆਏ ਕੌਣ ਹੋ।
ਇਹ ਕਿੱਥੋਂ ਤੁਸੀਂ ਆਏ ਹੋ ਤੇ ਕੌਣ ਹੋ ਜੀ?
ਕਿਉਂ ਬੈਸੇ ਇਸ ਥਾਂ
ਫਿਰ ਤੁਸੀਂ ਕਿਉਂ ਇਸ ਥਾਂ ਤੇ ਆਣ ਕੇ ਬੈਠੇ ਹੋਏ ਹੋ?
ਕਿਸ ਸਿਓ ਤੁਮਰੋ ਕੰਮ ਹੈ।
ਆਵੀ ਦੱਸ ਦਿਓ ਵੀ ਤੁਹਾਡਾ ਕਿਸ ਨਾਲ ਕੋਈ ਕੰਮ ਕਾਜ ਹੈ?
ਮੁੱਖ ਤੇ ਸੱਚ ਬਖਾਨਾ।
ਆਪਣੇ ਮੁੱਖ ਤੋਂ ਸੱਚਾ ਸੁੱਚਾ ਬਚਨ ਕਹੋ ਜੀ।
ਜੋ ਪਈ ਤਿਹ ਸਾਂ ਬਚਨ ਕਹਿਓ ਸੁਖਦਾਏ।
ਸਤਿਗੁਰੂ ਜੀ ਨੇ ਉਹ ਖਾਣ ਪਠਾਨ ਨਾਲ ਬਚਨ ਕਿਹਾ ਸੁਖ ਦੇਣ ਵਾਲਾ।
ਹਮ ਹੈ ਬੰਦੇ ਲਖੋ ਖੁਦਾਏ।
ਹੈ ਵੀ ਖਾਣ ਪਠਾਨ ਸਾਨੂੰ ਖੁਦਾ ਦੇ ਬੰਦੇ ਸੇਵਕ ਜਾਣ ਲਾ।
ਇੱਕ ਮਾਨਵ ਸੋ ਹਮਰੋ ਕਾਜਾ।
ਇੱਥੇ ਨਗਰ ਵਿੱਚ ਇੱਕ ਮਨੁੱਖ ਹੈ ਸਾਡਾ ਸਿੱਖ ਸੇਵਕ, ਉਹਦੇ ਨਾਲ ਸਾਨੂੰ ਕੰਮ ਕਾਜ ਹੈ ਕੋਈ ਖਾਸ ਹੀ।
ਮਿਲੋ ਤਾਹੇ ਸਾਂ ਕਹੋ ਨਾ ਕਾਜਾ।
ਉਸ ਨਾਲ ਅਸੀਂ ਮਿਲਾਂਗੇ, ਤੈਨੂੰ ਝੂਠ ਨਹੀਂ ਕਹਿ ਰਹੇ, ਪਾਜ ਨਹੀਂ ਕਹਿ ਰਹੇ, ਝੂਠ ਨਹੀਂ ਕਹਿੰਦੇ।
ਦੂਜਾ ਖਾਨ ਕੌਣ ਨਰ ਸੋਏ।
ਇਹ ਖਾਨ ਨੇ ਪੁੱਛਿਆ, ਮਾਰੇ ਉਹ ਕਿਹੜਾ ਮਨੁੱਖ ਹੈ ਇਸ ਪਿੰਡ ਵਿੱਚ
ਜਿਹ ਸੋ ਮਿਲਣ ਤੁਮਾਰਾ ਹੋਏ।
ਜਿਸ ਨਾਲ ਵੀ ਤੁਹਾਡਾ ਮਿਲਣਾ ਹੋਏਗਾ, ਤੁਸੀਂ ਮਿਲਣਾ ਚਾਹੁੰਦੇ ਹੋ।
ਗੁਰੂ ਪਨਾ ਖਤਰੀ ਤਿਹ ਜਾਤ।
ਗੁਰੂ ਸਾਹਿਬ ਜੀ ਕਹਿਣ ਲੱਗੇ, ਪਠਾਨ ਉਸ ਸਾਡੇ ਸੇਵਕ ਦੀ ਖਤਰੀ ਜਾਤ ਹੈ।
ਸੋ ਖਾਨ ਚੰਦ ਕੋ ਤਾਤ।
ਸਾਡਾ ਸੇਵਕ ਸੀ ਖਾਨ ਚੰਦ, ਉਹਦਾ ਅੱਗੇ ਪੁੱਤਰ ਹੈ।
ਮਾਨ ਚੰਦ ਹੈ ਜਾਂ ਕੋ
ਜਿਸ ਦਾ ਨਾਮ ਹੈ ਮਾਨ ਚੰਦ।
ਹਮਾਰੋ ਕੰਮ,
ਉਹਦੇ ਨਾਲ ਸਾਨੂੰ ਖਾਸ ਹੀ ਕੰਮ ਹੈ।
ਖਾਨ ਪਨਾ ਹੈ ਗ੍ਰਾਮ ਮਜਾਰਾ।
ਖਾਨ ਕਹਿਣ ਲੱਗਾ ਵੀ ਮਹਾਰਾਜ ਉਹ ਪਿੰਡ ਵਿੱਚ ਹੀ ਹੋਵੇਗਾ ਫਿਰ।
ਮਿਲ ਹੋ ਜਾਏ ਕਾ ਤਾਹੇ ਅਗਾਰਾ।
ਤੁਸੀਂ ਉਸ ਮਾਨ ਚੰਦ ਦੇ ਘਰ ਜਾ ਕੇ ਮਿਲੋ ਜੀ।
ਬੈਠੇ ਕਿਉਂ ਹੋ ਬੀਚ ਉਜਾਰਾ।
ਮਹਾਰਾਜ ਕਿਉਂ ਆਵਾ ਉਜਾੜ ਬੀਆ ਬਾਂ ਚ ਬੈਠੇ ਹੋਏ ਹੋ?
ਸੁਭ ਸੁਭਾਏ ਮੈਂ ਲਖਾਂ ਤੁਮਾਰਾ।
ਤੁਹਾਡੇ ਬਚਨਾਂ ਤੋਂ ਮੈਂ ਜਾਣ ਲਿਆ ਵੀ ਤੁਹਾਡਾ ਬਹੁਤ ਚੰਗਾ ਹੀ ਸੁਭਾਅ ਹੈ ਜੀ।
ਸ੍ਰੀ ਗੁਰ ਕਹਾ ਨਾ ਹਮ ਤਾਂ ਜਾਏ।
ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਖਾਨ ਪਠਾਨ ਅਸੀਂ ਤੇ ਉਹਦੇ ਘਰ ਨਹੀਂ ਜਾਵਾਂਗੇ।
ਆਣ ਮਿਲੇਗਾ ਸੋ ਤਿਹ ਥਾਏ।
ਉਹ ਇਸੇ ਥਾਂ ਤੇ ਆਪ ਹੀ ਆਣ ਕੇ ਸਾਨੂੰ ਮਿਲੇਗਾ।
ਸੁਣ ਕੇ ਖਾਨ ਗ੍ਰਾਮ ਮਹਿ ਆ ਗਇਓ।
ਸੁਣ ਕੇ ਇਹ ਖਾਨ ਫਿਰ ਆਪ ਹੀ ਪਿੰਡ ਵਿੱਚ ਚਲਾ ਗਿਆ।
ਖੱਤਰੀ ਕੋ ਸੁਧ ਦੇਵਤ ਭਇਓ।
ਜੋ ਖੱਤਰੀ ਸੀ, ਖੱਤਰੀ ਕੋ ਸੁਧ ਨਹੀਂ ਸੁਧ, ਜੋ ਖੱਤਰੀ ਸੀ ਮਾਨ ਚੰਦ ਉਹਨੂੰ ਖਬਰਸਾਰ ਦੇਣ ਲੱਗਾ।
ਬਾਹਰ ਦੋ ਫਕੀਰ ਹੈ ਬਾਸੇ।
ਹੈ ਵੀ ਮਾਨ ਚੰਦ ਬਾਹਰ ਦੋ ਫਕੀਰ ਆਣ ਕੇ ਬੈਠੇ ਹੋਏ, ਭਾਈ ਬਾਲਾ ਵੀ ਨਾਲ ਸਨ।
ਮੈਂ ਬੁੱਝਿਆ ਸੋ ਭਾਖਤ ਐਸੇ।
ਮੈਂ ਉਹਨਾਂ ਨੂੰ ਪੁੱਛਿਆ ਸੀ ਤੇ ਉਹ ਇਸ ਤਰ੍ਹਾਂ ਅੱਗੋਂ ਕਹਿੰਦੇ ਐ ਮੈਨੂੰ।
ਮਾਨ ਚੰਦ ਖੱਤਰੀ ਜੋ ਰਹਿਈ।
ਮਾਨ ਚੰਦ ਪਾਠ ਤੇ ਸ਼ੁੱਧ ਵੀ ਕਹਿੰਦੇ ਵੀ ਮੈਂ ਪੁੱਛਿਆ ਵੀ ਤੁਸੀਂ ਕਿਹਨੂੰ ਮਿਲਣਾ ਹੈ? ਉਹ ਕਹਿੰਦੇ ਆ ਵੀ ਇਹ ਖਾਨ ਪਠਾਨ ਇੱਥੇ ਮਾਨ ਚੰਦ ਇੱਕ ਖੱਤਰੀ ਜਾਤ ਦਾ ਰਹਿੰਦਾ ਹੈ। ਉਹਦੇ ਨਾਲ ਸਾਨੂੰ ਖਾਸ ਹੀ ਕੰਮ ਹੈਗਾ ਹੈ। ਮੈਂ ਤਾਂ ਉਹਨਾਂ ਨੂੰ ਬੁਲਾ ਰਿਹਾ ਸੀ ਵੀ ਚਲੋ ਉਹਦੇ ਘਰ ਹੀ ਚਲੇ ਜਾਓ, ਉਹ ਆਉਂਦੇ ਨਹੀਂ ਹਨ।
ਤੁਮ ਦੇਖੋ ਤਿੰਨ ਕੋ ਤਹ ਜਾਹੀ।
ਇਸ ਕਰਕੇ ਮਾਨ ਚੰਦ ਤੂੰ ਹੀ ਉਹਨਾਂ ਨੂੰ ਦੇਖ ਉੱਥੇ ਜਾ ਕੇ।
ਦੋਹਰਾ ਮਾਨ ਚੰਦ ਬੋਲਿਆ ਬਹੁਰ।
ਇਹ ਸੁਣ ਕੇ ਪਠਾਨ ਤੋਂ ਮਾਨ ਚੰਦ ਫਿਰ ਬੋਲਿਆ,
ਮੇਰੀ ਨਹੀਂ ਪਛਾਣ।
ਵੀ ਪਠਾਨ ਮੇਰੀ ਤੋਂ ਫਕੀਰਾਂ ਨਾਲ ਕੋਈ ਜਾਣ ਪਛਾਣ ਨਹੀਂ ਹੈਗੀ।
ਕੋ ਫਕੀਰ ਜਾਣੋ ਨਹੀਂ।
ਕੌਣ ਉਹ ਫਕੀਰ ਦਰਵੇਸ਼ ਆਏ ਹੋਏ? ਮੈਂ ਤੇ ਨਹੀਂ ਜਾਣਦਾ ਉਹਨਾਂ ਨੂੰ।
ਅੱਗੇ ਕਬ ਨਾ ਮਿਲਾਨਾ।
ਲਾਗੇ ਪਹਿਲਾਂ ਵੀ ਕਦੇ ਮੇਰਾ ਉਹਨਾਂ ਨਾਲ ਮੇਲ ਮਿਲਾਪ ਨਹੀਂ ਹੋਇਆ। ਖਾਣ ਪਠਾਣ ਕਹਿਣ ਲੱਗਾ ਵੀ ਤੂੰ ਜਾ ਕੇ ਤੇ ਦੇਖ ਪਹਿਲਾਂ।
ਮਿਲੇ ਸਾਧ ਨਹ ਦੋਖ ਲਗਾਈ,
ਸਾਧ ਨੂੰ ਮਿਲਿਆ ਕੋਈ ਦੋਸ਼ ਤੇ ਨਹੀਂ ਲੱਗਦਾ, ਜਾਂ ਐਵੇਂ ਵੀ ਵੀ ਜੇ ਤੂੰ ਇਹ ਨਾ ਹੋਵੇ ਤੂੰ ਸਾਧ ਨੂੰ ਮਿਲੇ ਨਾ ਤੇ ਤੈਨੂੰ ਦੋਸ਼ ਲੱਗੇ।
ਇਉਂ ਸੁਣ ਕੇ ਔਰ ਕੀਨ ਵਿਚਾਰਾ,
ਇਉਂ ਸੁਣ ਕੇ ਹਿਰਦੇ ਵਿੱਚ ਮਾਨ ਚੰਦ ਨੇ ਵਿਚਾਰ ਕੀਤੀ ਹੈ।
ਉਬੈ ਸਿਰ ਮੇਵਾ ਕਰ ਧਾਰਾ,
ਦੋ ਸਿਰ ਦੋ ਕਿਲੋ ਜਿਹੜੇ ਮੇਵੇ ਹੱਥ ਵਿੱਚ ਲੈ ਲਏ ਧਾਰਨ ਕਰ ਲਏ ਹੈ, ਭਾਵ ਮੇਵੇ ਕਈ ਦਾ ਜਿਹੜਾ ਡਰਾਈ ਫਰੂਟ ਆਪਾਂ ਇੰਗਲਿਸ਼ ਵਿੱਚ ਜਿਹਨੂੰ ਕਹਿ ਦਿੰਦੇ ਹਾਂ, ਆ ਪਿਸਤਾ ਬਦਾਮ ਸੌਂਗੀ ਛੁਹਾਰੇ ਆਦਿਕ ਜਿਹੜੀਆਂ ਸੁੱਕੀਆਂ ਰਸਤਾਂ ਹੁੰਦੀਆਂ ਇਹਨਾਂ ਨੂੰ ਮੇਵਾ ਕਹਿ ਦੇਈਦਾ। ਐਵੇਂ ਦੋ ਸਿਰ ਦੋ ਕਿਲੋ ਮੇਵੇ ਹੱਥ ਵਿੱਚ ਲੈ ਲਏ ਹੈ ਭਰ ਕੇ।
ਸ੍ਰੀ ਗੁਣ ਖਾਣੀ ਬੈਠੇ ਜਹਵਾ,
ਸ੍ਰੀ ਗੁਰੂ ਨਾਨਕ ਦੇਵ ਜੀ ਗੁਣਾਂ ਦੀ ਖਾਣ ਮਹਾਰਾਜ ਜਿੱਥੇ ਸਜ ਧਜ ਕੇ ਬੈਠੇ ਹੋਏ ਹੈ।
ਵੱਡੇ ਭਾਗੀ ਚੱਲ ਆਇਓ ਤਹਵਾ,
ਵੱਡਿਆਂ ਭਾਗਾਂ ਵਾਲਾ ਮਾਨ ਚੰਦ ਉੱਥੇ ਚੱਲ ਕੇ ਆਇਆ, ਜਿਹਦੇ ਭਾਗ ਚੰਗੇ ਜਾਗੇ ਪੂਰਬਲੇ।
ਕਰ ਜੋਰ ਬੰਦਨਾ ਕਰਕੇ,
ਦੋਵੇਂ ਹੱਥ ਜੋੜ ਕੇ ਸਤਿਗੁਰ ਜੀ ਨੂੰ ਮੱਥਾ ਟੇਕ ਕਰਕੇ
ਬੈਠਿਓ ਅਗਰਜ ਮੇਵਾ ਧਰਕ।
ਮਹਾਰਾਜ ਜੀ ਦੇ ਸਨਮੁਖ ਅੱਗੇ ਭੇਟਾਂ ਵਜੋਂ ਇਹ ਬਦਾਮ ਸੌਂਗੀ ਪਿਸਤਾ ਮੇਵੇ ਆਦਿਕ ਰੱਖ ਕੇ
ਸ੍ਰੀ ਗੁਰ ਕੋਮਲ ਬਚਨ ਉਚਾਰੇ,
ਫਿਰ ਬੈਠਿਆ ਹੈ ਉਹ ਮੇਵੇ ਆਦਿਕ ਧਰ ਕੇ ਅੱਗੇ, ਤੇ ਸਤਿਗੁਰੂ ਜੀ ਨੇ ਫਿਰ ਬੜੇ ਕੋਮਲ ਪਵਿੱਤਰ ਸੋਹਣੇ ਬਚਨ ਉਚਾਰੇ ਹੈ।
ਮਾਨ ਚੰਦ ਸਭ ਕੁਸ਼ਲ ਤੁਮਾਰੇ,
ਵੀ ਮਾਨ ਚੰਦ ਸਭ ਤੇਰੀ ਖੈਰ ਸੁੱਖ ਹੈ, ਤੂੰ ਰਾਜੀ ਖੁਸ਼ੀ ਆ, ਸੁੱਖ ਸਾਂਦ ਹੈ ਸਭ।
ਬੂਜਨ ਲੱਗਿਓ ਸੋ ਕਬ ਕੇ ਜਾਣਾ,
ਇਹ ਪੁੱਛਣ ਲੱਗਿਆ ਮਾਨ ਚੰਦ ਵੀ ਸੰਤ ਜੀ ਮਹਾਤਮਾ ਜੀ ਕਦੋਂ ਦੇ ਜਾਣਦੇ ਤੁਸੀਂ ਮੈਨੂੰ,
ਆਗੇ ਮਿਲੇ ਨਾ ਕਸ ਪਹਿਚਾਨਾ,
ਪਹਿਲਾਂ ਤੇ ਆਪਾਂ ਕਦੀ ਮਿਲੇ ਨਹੀਂ ਹੈ, ਤੁਸੀਂ ਮੈਨੂੰ ਕਿਸ ਤਰ੍ਹਾਂ ਪਹਿਚਾਣਦੇ ਜਾਣਦੇ ਹੋ ਜੀ।
ਕੌਣ ਦੇਸ ਕੋ ਬੇਸ ਤੁਮਾਰਾ,
ਤੁਹਾਡਾ ਜਿਹੜਾ ਬੇਸ ਲਿਬਾਸ ਹੈ ਵੀ ਖਫਣੀ ਸਤਿਗੁਰੂ ਜੀ ਨੇ ਧਾਰਨ ਕੀਤੀ ਹੋਈ ਸੀ, ਕਹਿੰਦਾ ਵੀ ਤੁਹਾਡਾ ਜਿਹੜਾ ਭੇਸ ਲਿਬਾਸ ਹੈ ਉਹ ਕਿਹੜੇ ਦੇਸ਼ ਇਲਾਕੇ ਦਾ ਮੇਰੇ ਕੋਲ ਜਾਣਿਆ ਨਹੀਂ ਜਾ ਰਿਹਾ।
ਕਾਰਜ ਹੈ ਕਹੋ ਨਿਰਧਾਰਾ,
ਵੀ ਫਿਰ ਤੁਹਾਨੂੰ ਮੇਰੇ ਨਾਲ ਕਿਹੜਾ ਕੋਈ ਕੰਮ ਕਾਰਜ ਹੈ ਉਹ ਵੀ ਤੁਸੀਂ ਨਿਰਣਾ ਕਰਕੇ ਖੁੱਲ੍ਹ ਕੇ ਦੱਸੋ ਜੀ।
ਗੁਰੂ ਕਹਿ ਬੇਗਮਪੁਰ ਦੇਸਾ,
ਹੁਣ ਗੁਰੂ ਸਾਹਿਬ ਜੀ ਦੇ ਬਚਨ ਹੀ ਨਿਆਰੇ ਹੈ, ਅਨੋਖੇ ਸੰਸਾਰ ਦੇ ਜੀਵਨ ਨੂੰ ਸਮਝ ਕਿੱਥੋਂ ਆ ਸਕਦੇ ਹੈ। ਮਹਾਰਾਜ ਜਦੋਂ ਵੀ ਬਚਨ ਕਹਿੰਦੇ ਨਾ ਅਮੋਲਕ ਹੀ ਕਹਿੰਦੇ ਹੈ। ਜੇ ਵੈਦ ਨੇ ਆ ਕੇ ਗੁਰੂ ਸਾਹਿਬ ਜੀ ਦੇ ਬਾਹਾਂ ਤੋਂ ਫੜਿਆ ਤੇ ਮਹਾਰਾਜ ਉੱਥੇ ਗੁਰਬਾਣੀ ਉਚਾਰ ਦਿੱਤੀ, ਜੇ ਕੁਤਬਦੀਨ ਨੇ ਕਿਹਾ ਵੀ ਤੁਸੀਂ ਪੜ੍ਹੋ ਤੇ ਮਹਾਰਾਜ ਜੀ ਨੇ ਉੱਥੇ ਬਾਣੀ ਉਚਾਰ ਦਿੱਤੀ, ਪੰਡਿਤ ਹਰਦਿਆਲ ਜੀ ਨੇ ਜੇ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਸਾਹਿਬ ਜੀ ਨੇ ਉੱਥੇ ਬਚਨ ਉਚਾਰ ਦਿੱਤੇ। ਉਹ ਜਿਹੜੇ ਸੁਣਦੇ ਆ ਉਹ ਹੈਰਾਨ ਹੋ ਜਾਂਦੇ ਵੀ ਆਹ ਬਾਣੀ ਬਚਨ ਕਿੱਥੋਂ ਆ ਰਹੇ ਆ, ਇਹ ਕੈਸੇ ਬਚਨ ਹੈ, ਇਹ ਪਤਾ ਨਹੀਂ ਲੱਗਦਾ ਵੀ ਕੀ ਬੋਲਦੇ ਆ। ਹੁਣ ਇੱਥੇ ਕੋਈ ਗੱਲ ਕੋਈ ਕਰੇ, ਦੁਨਿਆਵੀ ਗੱਲ ਕਰੇ, ਅੱਗੋਂ ਪਰਮਾਰਥ ਦੀ ਜਿਹੜੀ ਸੰਤ ਮਹਾਤਮਾ ਗੱਲ ਸੁਣਾਵੇ ਤੇ ਲੋਕਾਂ ਨੇ ਤਾਂ ਕਹਿਣਾ ਹੀ ਹੈ ਜੀ ਉਹਦਾ ਤਾਂ ਦਿਮਾਗ 'ਚ ਫਰਕ ਪੈ ਗਿਆ ਵਿਚਾਰਾ, ਉਹ ਗੱਲ ਕੋਈ ਕਰੀ ਤੇ ਅੱਗੋਂ ਕੋਈ ਕਰੀ ਜਾਂਦਾ। ਅਸਲ ਵਿੱਚ ਉਹਦੇ ਫਰਕ ਨਹੀਂ ਪਿਆ ਹੁੰਦਾ, ਫਰਕ ਤਾਂ ਸਾਡੇ ਪਿਆ ਹੋਇਆ, ਸਾਡੀ ਤਾਂ ਉਮਰ ਹੀ ਬੀਤ ਗਈ ਹੈ ਦੁਨਿਆਵੀ ਗੱਲਾਂ ਕਰ ਕਰਕੇ, ਸਾਨੂੰ ਹੁਣ ਉਹੀ ਦਿਖਦਾ ਵੀ ਇਹੀ ਸੱਚ ਹੈ ਦੂਜਾ ਸੱਚ ਨਹੀਂ ਹੈ। ਉਹ ਮਹਾਤਮਾ ਜਾਂ ਜਿਹੜੇ ਤਿਆਗ ਦੀਆਂ ਵਿਰਾਗ ਦੀਆਂ ਰੱਬ ਦੀਆਂ ਗੱਲਾਂ ਕਰਦੇ ਤੇ ਲੋਕ ਕਹਿੰਦੇ ਵੀ ਉਹ ਵਿਚਾਰੇ ਦੇ ਮਸਤਾਨਾ ਹੋ ਗਿਆ, ਝੱਲਾ ਹੋ ਗਿਆ, ਦਿਮਾਗ 'ਚ ਫਰਕ ਪੈ ਗਿਆ ਜੀ ਉਹਦੇ, ਪਤਾ ਨਹੀਂ ਲੱਗਦਾ ਉਹਨੂੰ, ਇਵੇਂ ਕਹਿੰਦੇ ਹੈ। ਇਹ ਕਹਿਣ ਲੱਗਾ ਮਹਾਰਾਜ ਤੁਹਾਡਾ ਕਿਹੜਾ ਭੇਸ ਹੈ, ਤੁਹਾਨੂੰ ਮੇਰੇ ਨਾਲ ਕਿਹੜਾ ਕੰਮ ਹੈ, ਨਿਰਣਾ ਕਰਕੇ ਖੋਲ੍ਹ ਕੇ ਦੱਸੋ। ਅਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਮਾਨ ਚੰਦ ਸਾਡਾ ਦੇਸ਼ ਹੈ ਇਲਾਕਾ ਹੈ ਬੇਗਮਪੁਰਾ, ਬੇਗਮਪੁਰਾ ਸਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਭਾਵ ਸਾਡਾ ਦੇਸ਼ ਹੈ ਸੱਚਖੰਡ ਜਿੱਥੇ ਕੋਈ ਗਮ ਨਹੀਂ ਹੈ।
ਏਕ ਓਂਕਾਰ ਰੂਪ ਧਨ ਬੈਸਾ,
ਏਕ ਓਂਕਾਰ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਨਾ, ਜਿਹੜਾ ਉਸ ਸਰਗੁਣ ਸਰੂਪ 'ਤੇ ਉਹ ਵੇਸ ਧਾਰਦਾ ਵੀ ਕੇਸਾਂ ਵਾਲਾ ਪਰਮੇਸ਼ਰ ਖੜਗਧਾਰੀ ਹੈ। ਫਿਰ ਉਹ ਐਸਾ ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ, ਤਿਰਬੰਕੇ ਲੋਇਣ ਦੰਤ ਰਸਾਲਾ, ਐਸਾ ਜੋ ਪਰਮੇਸ਼ਰ ਹੈ, ਜੈਸਾ ਏਕ ਓਂਕਾਰ ਦੇ ਸਰੂਪ ਦਾ ਸਰੀਰ ਦਾ ਭੇਸ ਹੈ, ਉਹੀ ਸਾਡਾ ਸਰੂਪ ਹੈ, ਉਹੀ ਸਾਡਾ ਭੇਸ ਹੈ ਸਰੀਰ ਦੇ। ਜਾਂ ਵੀ ਏਕ ਓਂਕਾਰ ਰੂਪ ਤਨ ਬੇਸਾ, ਜੋ ਏਕ ਓਂਕਾਰ ਨੇ ਸਾਨੂੰ ਸਰੂਪ ਸਰੀਰ ਦੇ ਭੇਸ ਬਖਸ਼ਿਆ, ਉਹੀ ਹੋਇਆ ਸਾਡਾ ਸਾਬਤ ਸੁਰ ਦਸਤਾਰ ਸਿਰਾ ਸੋਹਣਾ ਦਾੜਾ। ਸਤਿਗੁਰੂ ਜੀ ਦਾ ਰੋਮ ਸਾਰੇ ਸਰੀਰ ਦੇ ਉੱਪਰ ਹਨ, ਇਸੇ ਤਰ੍ਹਾਂ ਹੀ ਜਿਹੜਾ ਕੇਸ ਸਤਿਗੁਰੂ ਜੀ ਦੇ ਬਹੁਤ ਲੰਮੇ ਹੈ, ਉੱਪਰ ਦਸਤਾਰ ਸੋਹਣੀ ਸਜਾਈ ਹੈ। ਤਾਂ ਮਹਾਰਾਜ ਕਹਿੰਦੇ ਜਿਹੜਾ ਇੱਕ ਓਂਕਾਰ ਨੇ ਸਾਡੇ ਸਰੀਰ ਦੇ ਉੱਪਰ ਸਰੂਪ ਬਖਸ਼ਿਆ ਨਾ, ਭੇਸ ਉਹੀਓ ਹੈ ਸਾਡਾ।
ਨਾਨਕ ਨਿਰੰਕਾਰੀ ਮਮ ਨਾਏ,
ਮਾਨ ਚੰਦ ਜੀ ਸਾਡਾ ਨਾਮ ਨਾਨਕ ਨਿਰੰਕਾਰੀ ਹੈ, ਭਾਵ ਪਰਮੇਸ਼ਰ ਦੇ ਸੇਵਕ
ਹਾਂ।
ਇਸ ਜੋ ਸਾਡੇ ਨਾਲ ਫਕੀਰ ਤੂੰ ਦੇਖ ਰਿਹਾ, ਇਹਨੂੰ ਸਾਰੀ ਦੁਨੀਆਂ ਦੇ ਲੋਕ ਭਾਈ ਬਾਲਾ ਕਹਿ ਕੇ ਬੁਲਾਉਂਦੇ ਹੈ।
ਮਾਨ ਚੰਦ ਸੁਣ ਬਚਨ ਉਚਾਰੇ,
ਮਾਨ ਚੰਦ ਸੁਣ ਕੇ ਬਚਨ ਕਹਿਣ ਲੱਗਾ,
ਐਸੀ ਬਾਤ ਨਾ ਬੀਚ ਸੰਸਾਰੇ,
ਸੁਣ ਕੇ ਹੈਰਾਨ ਵੀ ਹੋ ਗਿਆ ਵੀ ਇਹ ਕੈਸੀ ਗੱਲ ਵੀ ਬੇਗਮਪੁਰਾ ਦੇਸ਼ ਹੈ, ਕਿਤੇ ਕਦੀ ਸੁਣਿਆ ਹੀ ਨਹੀਂ ਹੈ, ਇੱਕ ਓਂਕਾਰ ਦਾ ਭੇਸ ਹੈ ਵੀ ਨਹੀਂ ਕਦੀ ਸੁਣਿਆ। ਕਹਿੰਦਾ ਵੀ ਮਹਾਰਾਜ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਹੈ, ਇਹਦੇ ਸੰਸਾਰ ਦੇ ਵਿੱਚ ਲੋਕ ਤਾਂ ਨਹੀਂ ਕਰਦੇ, ਲੋਕ ਤਾਂ ਨਹੀਂ ਇਹ ਗੱਲਾਂ ਜਾਣਦੇ। ਤੁਸੀਂ ਤੇ ਹੋਰ ਹੋਰ ਹੀ ਗੱਲਾਂ ਕਰਦੇ, ਸਾਡੀ ਸਮਝ ਤੋਂ ਬਾਹਰੀਆਂ।
ਜਾਣੀ ਜਾਏ ਨਾ ਜੋਏ,
ਜੋ ਜਾਣੀਆਂ ਨਹੀਂ ਜਾਂਦੀਆਂ, ਸਮਝੀਆਂ ਨਹੀਂ ਜਾਂਦੀਆਂ ਵੀ ਬੇਗਮਪੁਰਾ ਕਿੱਥੇ ਪੈਂਦਾ ਹੈ।
ਕੌਣ ਵੇਖ ਨਾ ਲਖ ਸਕੋ,
ਤੁਹਾਡਾ ਭੇਖ ਕਿਹੜਾ ਹੈ, ਕਿਹੜਾ ਤੁਸੀਂ ਭੇਖ ਧਾਰਨ ਕੀਤਾ, ਉਹ ਜਾਣਿਆ ਨਹੀਂ ਜਾ ਸਕਦਾ। ਇਹ ਜਦੋਂ ਕੋਈ ਭੇਖ ਧਾਰਨ ਕਰਦਾ ਉਹਦੇ ਚਿੰਨ੍ਹ ਹੁੰਦੇ ਹੈ, ਆ ਬ੍ਰਾਹਮਣਾਂ ਨੇ ਚੁਟੀਆ ਰੱਖੀ ਹੁੰਦੀ, ਧੋਤੀ ਬੰਨੀ ਹੁੰਦੀ, ਜਨੇਊ ਪਾਇਆ ਹੁੰਦਾ, ਮਾਲਾ ਗਲ 'ਚ ਹੁੰਦੀ ਹੈ, ਵੈਸ਼ਨਵਾਂ ਨੇ ਮੱਤ ਵਾਲਿਆਂ 12 ਤਿਲਕ ਲਾਉਂਦੇ ਹੈ, ਜੰਗਮ ਟੱਲੀਆਂ ਖੜਕਾਉਂਦੇ ਹੈ, ਜੈਨੀ ਜਿਹੜੇ ਕੇਸ ਨਹੀਂ ਸਿਰ 'ਤੇ ਰਹਿਣ ਦਿੰਦੇ, ਸੰਨਿਆਸੀ ਮੁੰਡਣ ਕਰਦੇ ਕੇਸਾਂ ਦਾ, ਐਵੇਂ ਕਈ ਖਾਏ ਕੱਪੜੇ ਪਾਉਂਦੇ ਹੈ, ਉਹ ਕੋਈ ਨਾ ਕੋਈ ਸੰਪਰਦਾ ਦੇ ਹੁੰਦੇ ਨਾ ਨਿਯਮ, ਉਹ ਪਤਾ ਲੱਗ ਹੀ ਜਾਂਦਾ। ਜੋ ਕਿ ਕੰਨ ਪਾੜਦੇ ਹੈ, ਹੱਥ ਵਿੱਚ ਚਿੱਪੀ ਰੱਖਦੇ ਹੈ, ਸੋਟਾ ਰੱਖਦੇ ਹੈ, ਗੋਦੜੀ ਪਹਿਣਦੇ ਹੈ, ਇਸੇ ਤਰ੍ਹਾਂ ਝੋਲੀ ਰੱਖਦੇ, ਉਹ ਠੂਠਾ ਰੱਖਦੇ ਮੰਗਣ ਵਾਲਾ, ਇਹ ਕਹਿੰਦਾ ਮਹਾਰਾਜ ਜਾਣਿਆ ਨਹੀਂ ਜਾ ਸਕਦਾ ਤੁਹਾਡਾ ਕਿਹੜਾ ਭੇਖ ਹੈ।
ਮੁਝ ਅਚਰਜ ਮਨ ਹੋਏ,
ਮੇਰੇ ਮਨ ਵਿੱਚ ਬੜੀ ਅਚਰਜਤਾ ਹੋ ਰਹੀ ਹੈ ਵੀ ਤੁਸੀਂ ਕੌਣ ਹੋ, ਮੈਂ ਨਹੀਂ ਜਾਣਦਾ, ਤੁਸੀਂ ਫਿਰ ਮੇਰਾ ਨਾਂ ਵੀ ਜਾਣਦੇ ਹੋ, ਤੁਹਾਡਾ ਭੇਖ ਨਹੀਂ ਜਾਣਿਆ ਜਾਂਦਾ, ਕਿਸ ਇਲਾਕੇ ਦੇ ਨਿਵਾਸੀ ਹੋ, ਕੀ ਤੁਹਾਡਾ ਸਰੂਪ ਹੈ, ਜਾਣਿਆ ਨਹੀਂ ਜਾਂਦਾ, ਇਹ ਮਹਾਰਾਜ ਮੈਨੂੰ ਦੱਸੋ ਆਪ ਜੀ। ਫਿਰ ਗੁਰੂ ਸਾਹਿਬ ਜੀ ਜਿਵੇਂ ਦੱਸਿਆ, ਗੁਰਬਾਣੀ ਦਾ ਸ਼ਬਦ ਹੀ ਵਿਚਾਰਨ ਕੀਤਾ, ਉਹ ਪ੍ਰਸੰਗ ਰਹਿੰਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ, ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਭਗਤ ਨਾਰਾਇਣ ਭਗਤ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਵਿਚਾਰਾਂ ਦੀ ਸਮਾਪਤੀ ਹੈ।
ਔਰ ਬਾਤਾਂ ਕਰਾ ਜਾਨੀ ਜਾਏ ਨਾ ਜੋਏ, ਕੌਣ ਵੇਖ ਨਾ ਲਖ ਸਕੋ, ਮੁਝ ਅਚਰਜ ਮਨ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।